सतगुरु सच्चे पातशाह जी ने आन मता तो किवें हटाया, जिस वेले भाई मंझ दे कन्ना विच स्रोत पई ना गुरु पातशाह जी दी गुरसिखी दी, ते मन अंदर उत्साह होया कि मना गुरु दे दर्शन करने चाहिए हैं। हो सकता किते नु साध संगत हो गई होवे ते सिखा कोलों गुरु दी वडियाई सुन के गुरु जी दे चरणा विच पुज गया। बेनती कीती, महाराज मैनू भी गुरसिखी दा दान बख्शो। सतगुरु जी ने कहा, चौधरी जी गुरसिखी बड़ी बरीक है, खंडे दी धारा नालों भी इहदे उत्तों दी तुरना औखा है, तुहाडी चौधर जांदी रहेगी। सिख ओ है जिहड़ा निरहंकार हो जावे, जिहदा जे हंकार नहीं गया जे सिख नहीं बनिया, हजे जंगल च ही तुरिया फिरदा है। तुहानू निर अवमान होना पवेगा, तुहाडी पूजा खत्म हो जावेगी, तुहाडी सिखी सेवकी टुट जावेगी। जेड़े सुल्तान दी पूजा करदे हो, जे सिख बनना ते ओदी पूजा छड्डणी पवेगी, ओदा मकाम घर विचों ढाउणा पवेगा, ओदियां जोतां जगाउणियां बंद करनियां पैणगियां, फिर सिखी दा दान मिलेगा। वड्डा दिल करके भाई मंझ ने अपने घर जा के जेड़ा पीर दा बनिया होया मकाम सी ना, कई लै के सारा ढा दिता। जदों आंढियां गुआंढियां नूं पता लगा, सेवकां नूं, उन्हां ने दवाई मचा दित्ती वी हुण पीर दी जदों कुरुपी होई पता फिर लगू। इधर गुरु जी ने कहा सी प्रीख्या लैणी पवेगी ते उहदे विच पूरा निभना होवेगा। कहिंदे देव ने ते ऐसी होई, पशु मरन लग पे, घोड़ी चढ़ गई, मझ मर गई, गावां मर गईयां, किले खाली हो गए। लोकां ने कहा वेख्या ही सिखी दा स्वाद, हुण पता लगू। पर सिख निश्चय वाला सी, उन्हें कहा कोई नहीं। घर विच अति गरीबी आ गई, सतगुरु जी ने सदा भेज के अपने पास बुला लिया भी सेवा वास्ते लोड़ है, आओ। भाई मंझ जी घरों ज्यों गए, अमृतसर साहब सेवा विच लग गए, बड़ी श्रद्धा नाल गुरु घर दी सेवा करदे, सारा सारा दिन भांडे मांजदे रहिंदे हन, आटा गुन्नदे, जल लियांदे, लंगर वास्ते लकड़ा लियाउणियां हुंदियां जंगल विचों, ते भाई मंझ किसे दूजे तीजे नूं आर्डर नहीं करदा भी आ कम तू कर। कई गुरुद्वारे सेवादार इहो जे आ जांदे, सारिआं नूं आके सुखणे पा दिंदे, आप हथी कख नहीं करना, दूजिआं ते रोब जमाउणा भी तू आ नहीं कीता, तू ओ नहीं कीता। सेवादार दा लक्षण इह है भी जिहड़ा कम करन तों दूसरे बन्ने कंधी कतराउंदे ने भी इह कम नहीं करना चाहुंदे, ओ कम आप अगां हो के कर लवे। जदों मुखिया बंदा ओ कम आप अगां हो के करेगा, दूसरे आपे ही शर्म दे मारे ओ करन लग पैणगे। सतगुरु पातशाह जी दा हुक्मनामा आ गया, सिर मथे ते रखिया, ज्यों चलिया गुरु के चरणा विच पहुंच गया, सिखी दा प्रेम प्राप्त हो गया, सतगुरु पातशाह जी दे घर सेवा करन लग पिया, लंगर दी सेवा मिल गई, सारा दिन सेवा करनी। एक दिन सतगुरु पातशाह जी ने पुछया, भाई मंझ की सेवा करदा? महाराज लंगर विच सेवा करदा हां, सुबह तो लैके शाम तक बाहरों बालण भी वढ के लियांदा हां, प्रसाद कित्थों छकदा हैं? सतगुरु जी लंगर विचों। गुरदेव ने कहा फिर तां तू सेवा दे वंडे उन्ना को भोजन छक लैना, तेरी कोई सेवा दा खास लाभ नहीं। उस दिन तो लैके भाई मंझ सेवा भी करदा ते सिखां दे जेड़े बर्तन धोण लगदा उन्हां दा जूठा अन्न एक बन्ने रखी जांदा, थालियां धो के पी लैंदा, उहदे नाल अपना पेट भर लैंदा। सतगुरु जी ने फिर छिआं महीनियां दे बाद पुछिआ, भाई मंझ ने कहा महाराज हुण तां मैं सिखां दा बचिआ खा के गुजारा करदा। सतगुरु जी ने कहा उहदे पशुआं दा हिस्सा जानवरां दा हिस्सा तू खा जांदा है। उस दिन तो लैके दो पंडा लकड़ां दियां लियाउण लग पिया, एक बाजार वेचदा, एक गुरु के लंगर विच पाउंदा। ओ कमाई करके पहले गुरु दे लंगर विच हिस्सा पा लैंदा ते फिर भोजन छकदा है, अपने पैसिआं दा भोजन छकदा, सेवा तत्पर होके करदा है। सेवा करदिआं करदिआं इम्तिहान दा आखरी परचा आ गया, जंगल विच लकड़ां लैण गया, अचानक हनेरी आ गई, रस्ता खुंज गया, तां भाई मंझ दा पैर ਸਾਹਮਣੇ ਬੜੀ ਤੇਜ ਹਵਾ ਆ ਰਹੀ ਸੀ, ਅੱਖ ਦੇ ਸਾਹਮਣੇ ਪੱਲਾ ਲੈ ਲਿਆ, ਤੁਰਿਆ ਜਾ ਰਿਹਾ। ਰਾਹ ਖੁੰਝ ਜਾਣ ਦੇ ਕਾਰਨ ਲਾਗੇ ਇੱਕ ਢੱਠੀ ਮਣ ਵਾਲਾ ਖੂਹ ਸੀ, ਉਹਦੇ ਚ ਪੈਰ ਪੈ ਗਿਆ, ਤੜੰਮ ਕਰਦਾ ਖੂਹ ਚ ਵੱਜਿਆ, ਡਿੱਗ ਪਿਆ। ਸਤਿਗੁਰੂ ਪਾਤਸ਼ਾਹ ਜੀ ਨੂੰ ਯਾਦ ਕਰ ਰਿਹਾ, ਆਪਣੇ ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਹੋਈ ਹੈ। ਇਧਰ ਅੰਤਰਜਾਮੀ ਸਤਿਗੁਰੂ ਜਾਣੀ ਜਾਣ ਜਾਣਗੇ। ਦਵਾ ਦਵ ਹੁਕਮ ਕੀਤਾ ਬਾਬਾ ਬੁੱਢਾ ਜੀ ਨੂੰ, ਪੇਸੇ ਲੈ ਕੇ ਦਵਾ ਦਵ ਆਜੋ ਸਾਡੇ ਮਗਰ। ਅੱਗੇ ਅੱਗੇ ਸਤਿਗੁਰੂ ਜੀ ਤੁਰੇ ਜਾਂਦੇ, ਮਗਰ ਮਗਰ ਸਿੱਖ ਚਲੇ ਜਾਂਦੇ। ਜਿਉਂ ਚੱਲੇ ਸੁਲਤਾਨਵਿੰਡ ਦੇ ਲਾਗੇ, ਨਹਿਰ ਤੋਂ ਪਾਰਵਾਰ ਅਜੇ ਤੱਕ ਉਹ ਖੂਹ ਦੇ ਉੱਤੇ ਸੰਤਾਂ ਦਾ ਡੇਰਾ ਬਣਿਆ ਹੋਇਆ, ਭੂਰੀ ਵਾਲੇ ਸੰਤਾਂ ਨੇ ਸੇਵਾ ਕਰਵਾਈ ਹੈ। ਉਸ ਖੂਹ ਤੇ ਜਾ ਕੇ ਲੱਜ ਪਲਮਾਈ, ਪਹਿਲੇ ਆਵਾਜ਼ ਦਿੱਤੀ ਕਿ ਕੌਣ ਹੈ ਤੂੰ, ਬਾਹਰ ਨਿਕਲਿਆ, ਇਹ ਲੱਜ ਪਕੜ ਲਾ। ਭਾਈ ਮੰਝ ਨੇ ਸੋਚਿਆ ਪਤਾ ਨੀ ਕੌਣ ਆ ਗਿਆ, ਕੋਈ ਜੰਗਲ ਵਿਚ ਵਿਚਰਨ ਵਾਲਾ, ਕੋਈ ਮੱਝਾਂ ਗਾਵਾਂ ਚਾਰਨ ਵਾਲਾ, ਕੋਈ ਊਠਾਂ ਵਾਲਾ, ਕੋਈ ਬੱਕਰੀਆਂ ਵਾਲਾ ਹੋਵੇਗਾ। ਕਿਹਾ ਮਿੱਤਰਾ ਏਦਾਂ ਨਹੀਂ ਨਿਕਲਣਾ, ਮੈਂ ਤਾਂ ਗੁਰੂ ਦਾ ਸਿੱਖ ਹਾਂ, ਆ ਪੰਡ ਪਹਿਲਾਂ ਬਾਹਰ ਕੱਢ ਫਿਰ ਨਿਕਲੂਗਾ। ਉਹ ਰੱਸਾ ਜਿਹੜਾ ਸੀ ਪੰਡ ਨਾਲ ਬੰਨ ਦਿੱਤਾ। ਸਿੱਖਾਂ ਨੇ ਦਵਾ ਦਵ ਪੰਡ ਬਾਹਰ ਕੱਢੀ, ਫਿਰ ਰੱਸਾ ਪਲਮਾਇਆ, ਭਾਈ ਮੰਝ ਨੂੰ ਬਾਹਰ ਕੱਢਿਆ। ਬਾਹਰ ਨਿਕਲ ਕੇ ਕੀ ਵੇਖਦਾ ਵੀ ਦੀਨ ਦੁਨੀਆਂ ਦੇ ਮਾਲਕ ਤਰਲੋਕੀ ਨਾਥ ਸਤਿਗੁਰੂ ਜੀ ਆਪ ਖੜੇ ਹਨ। ਦਰਸ਼ਨ ਦੇਖਤੀ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਐਸੀ ਉੱਚੀ ਅਵਸਥਾ ਨੂੰ ਪ੍ਰਾਪਤ ਹੋ ਗਿਆ, ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਗੁਰਦੇਵ ਪ੍ਰਸੰਨ ਹੋ ਗਏ, ਉੱਠ ਭਾਈ ਮੰਝ, ਮੰਗ ਕੀ ਮੰਗਦਾ ਹੈ। ਸਤਿਗੁਰੂ ਜੀ ਆਪਣੀ ਪਿਆਰੀ ਗੁਰਸਿੱਖੀ ਬਖਸ਼ ਦਿਓ। ਸਤਿਗੁਰੂ ਜੀ ਨੇ ਗੁਲਵਕੜੀ ਵਿਚ ਲੈ ਕੇ ਬਚਨ ਕੀਤੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਹੇ ਭਾਈ ਮੰਝ, ਤੂੰ ਜਹਾਜ਼ ਰੂਪ ਹੋਇਓ, ਜਿਹੜਾ ਤੇਰਾ ਦਰਸ਼ਨ ਕਰੇਗਾ ਉਹਨੂੰ ਵੀ ਗੁਰਸਿੱਖੀ ਪ੍ਰਾਪਤ ਹੋਵੇਗੀ, ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਭਾਈ ਮੰਝ ਨੂੰ ਗੁਲਵਕੜੀ ਵਿਚ ਲੈ ਕੇ ਸਤਿਗੁਰੂ ਜੀ ਨੇ ਗੁਰਸਿੱਖੀ ਦਾ ਪ੍ਰਚਾਰਕ ਨਿਯੁਕਤ ਕਰ ਦਿੱਤਾ, ਮੰਜੀ ਥਾਪ ਦਿੱਤੀ ਵੀ ਸਾਰੇ ਇਲਾਕੇ ਵਿਚ ਹੁਣ ਤੂੰ ਧਰਮ ਦਾ ਪ੍ਰਚਾਰ ਕਰਿਆ ਕਰ। ਸੋ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜਾ ਭਾਈ ਮੰਝ ਪਛੜ ਗਿਆ ਸੀ, ਚੌਧਰ ਚਲੇ ਗਈ ਸੀ, ਧਨ ਨਾਸ ਹੋ ਗਿਆ ਸੀ, ਫਿਰ ਉਹ ਹੀ ਮੌਜਾਂ ਬਣ ਗਈਆਂ, ਉਹ ਬਹਾਰਾਂ ਆ ਗਈਆਂ, ਪੂਜਾ ਵਧ ਗਈ। ਪਾਸ਼ੰਗ ਕਰੋਤੀ ਅਗਰਨੀ ਵੈ, ਜਿਹੜੇ ਪਛੜੇ ਹੋਏ ਲੋਕ ਹਨ ਉਹ ਅੱਗੇ ਵੱਧ ਜਾਂਦੇ ਹਨ, ਕੱਖਾਂ ਨੂੰ ਗੁਰਦੇਵ ਲੱਖਾਂ ਦਾ ਕਰ ਦਿੰਦੇ ਹਨ।
ਨਰਾਸੇ ਆਸ ਪੂਰਨ ਹੈ,
ਜਿਹੜੇ ਨਰਾਸੇ ਲੋਕ ਨੇ ਜਿਨ੍ਹਾਂ ਦੀ ਕਿਤਿਓ ਆਸਾ ਪੂਰੀ ਨਹੀਂ ਹੋਣੀ, ਉਹਨਾਂ ਦੀ ਆਸ ਗੁਰੂ ਘਰੋਂ ਪੂਰੀ ਹੋ ਜਾਂਦੀ ਹੈ। ਭਾਈ ਆਦਮ ਦੀ ਕਥਾ ਤੁਸੀਂ ਕਈ ਵਾਰ ਸੁਣੀ ਹੋਣੀ, ਚੌਥੇ ਪਾਤਸ਼ਾਹ ਜੀ ਦਾ ਬੜਾ ਅਨਿੰਨ ਸਿੱਖ ਹੋਇਆ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਉਹ ਤਾਂ ਹੈ ਨਹੀਂ ਜਗਤ ਮੈਂ ਕਿਸੀ ਚੀਜ਼ ਕੀ ਘਾਟ, ਉਹ ਤਾਂ ਹੈ ਨਹੀਂ ਜਗਤ ਮੈਂ ਕਿਸੀ ਚੀਜ਼ ਕਾ ਨੇਮ, ਪਰ ਤਿੰਨੇ ਮੁੱਲ ਨੂੰ ਨਾ ਮਿਲੇ ਪਾਰਸ ਪੁੱਤਰ ਪ੍ਰੇਮ। ਤਿੰਨ ਚੀਜ਼ਾਂ ਮੁੱਲ ਨਹੀਂ ਮਿਲਦੀਆਂ, ਨਾ ਤੇ ਪਾਰਸ ਦੀ ਵੱਟੀ ਮੁੱਲ ਮਿਲਦੀ ਆ, ਨਾ ਪੁੱਤਰ ਹੀ ਮੁੱਲ ਵਿਕਦੇ ਨੇ, ਨਾ ਪ੍ਰੇਮ ਹੀ ਮੁੱਲ ਵਿਕਦਾ ਹੈ, ਤੇ ਰੱਬੀ ਦਾਤ ਹੈ। ਭਾਈ ਆਦਮ ਦੀ ਉਮਰ ਢਲਣ ਲੱਗ ਪਈ, ਜਾਦੂ ਟੂਣੇ ਬੜੇ ਕੀਤੇ, ਇਹਦੀ ਘਰਵਾਲੀ ਨੇ ਬੜਾ ਯਤਨ ਕੀਤਾ, ਪਰ ਕਿਤਿਓ ਪੁੱਤਰ ਦੀ ਖੈਰ ਨਹੀਂ ਪਈ। ਹੁਣ ਪਤਾ ਲੱਗਾ ਵੀ ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਗੁਰੂ ਰਾਮਦਾਸ ਜਗਤ ਜੀਵਾਂ ਦੀਆਂ ਝੋਲੀਆਂ ਭਰਦੇ ਨੇ, ਦੋਵਾਂ ਜੀਆਂ ਨੇ ਉੱਦਮ ਕਰ ਲਿਆ, ਸਤਿਗੁਰੂ ਜੀ ਦੇ ਚਰਨਾਂ ਵਿਚ ਆ ਗਏ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਅੰਮ੍ਰਿਤਸਰ ਸਰੋਵਰ ਦੀ ਸੇਵਾ ਗੁਰੂ ਰਾਮਦਾਸ ਜੀ ਕਰਵਾ ਰਹੇ ਸਨ। ਸਰੋਵਰ ਦਾ ਪਹਿਲਾ ਟੱਕ ਗੁਰੂ ਅਮਰਦਾਸ ਜੀ ਨੇ ਲਾਇਆ, ਐਵੇਂ ਛੋਟੀ ਜੀ ਜਗ੍ਹਾ ਨੂੰ ਪੁੱਟਿਆ। ਕੰਮ ਪੈ ਜਾਣ ਦਾ ਕਾਰਨ ਗੁਰਦੇਵ ਵਾਪਸ ਚਲੇ ਗਏ ਗੋਇੰਦਵਾਲ, ਮੀਂਹ ਪੈ ਕੇ ਉਹ ਛਪੜੀ ਜੀ ਬਣ ਗਈ ਜਿਹੜੀ ਦੁੱਖ ਭੰਜਣੀ ਬੇਰੀ ਹੈ। ਉਹਦੇ ਬਾਅਦ ਗੁਰੂ ਰਾਮਦਾਸ ਜੀ ਨੇ ਸਰੋਵਰ ਪੁਟਵਾਇਆ, ਪੂਰਾ ਨਾ ਹੋ ਸਕਿਆ, ਪਰ ਸੰਪੂਰਨ ਸੇਵਾ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਆਈ। ਪੂਰਨ ਤਾਲ ਖਟਾਇਆ, ਮਿੱਟੀ ਪੁਟਵਾ ਦਿੱਤੀ ਗੁਰੂ ਰਾਮਦਾਸ ਜੀ ਨੇ, ਪਰ ਪੌੜੀਆਂ ਪੱਕੀਆਂ ਨਹੀਂ ਸੀ ਹੋਈਆਂ, ਪੌੜੀਆਂ ਪੱਕੀਆਂ ਗੁਰੂ ਅਰਜਨ ਦੇਵ ਜੀ ਨੇ ਕਰਵਾਈਆਂ। ਸਮਾਂ ਲੱਗਾ, ਅੰਮ੍ਰਿਤਸਰ ਵਿੱਚ ਸੇਵਾ ਕਰ ਰਿਹਾ ਹੈ ਭਾਈ ਆਦਮ ਤੇਜ ਦੀ ਧਰਮ ਪਤਨੀ, ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਨੇ। ਲੰਗਰ ਵਾਸਤੇ ਵੀ ਲੱਕੜਾਂ ਲਿਆਉਂਦਾ, ਇੱਕ ਪੰਡ ਲੱਕੜਾਂ ਦੀ ਲੰਗਰ ਵਿੱਚ ਪਾਉਂਦਾ, ਇੱਕ ਪੰਡ ਜਿਹੜੀ ਆ ਜਮ੍ਹਾਂ ਕਰਕੇ ਰੱਖੀ ਜਾਂਦਾ ਵੀ ਕਿਤੇ ਇਹੋ ਜਿਹਾ ਸਮਾਂ ਆ ਜਾਂਦਾ ਗੁਰੂ ਘਰ ਵਿੱਚ ਝੜੀ ਲੱਗ ਜਾਵੇ ਤੇ ਫੇਰ ਬਾਲਣ ਕਿੱਥੋਂ ਆਵੇਗਾ। ਸਿਆਣਾ ਸਿੱਖ ਸੀ ਗੁਰੂ ਰਾਮਦਾਸ ਜੀ, ਸੰਗਤਾਂ ਦੇ ਸਮੇਤ ਗੋਇੰਦਵਾਲ ਦਾ ਚੱਕਰ ਲਾ ਕੇ ਅੰਮ੍ਰਿਤਸਰ ਗਏ। ਸਰਦੀਆਂ ਦੇ ਦਿਨ ਸਨ, ਸੰਗਤਾਂ ਠੰਡ ਨਾਲ ਵਿਆਕਲ ਸਨ। ਗੁਰਦੇਵ ਮਹਾਰਾਜ ਜੀ ਚਾਹੁੰਦੇ ਸਨ ਵੀ ਹੁਣ ਕਿਤੇ ਅੱਗ ਸੇਕਣ ਨੂੰ ਮਿਲ ਜਾਵੇ। ਚੱਟ ਭਾਈ ਆਦਮ ਨੂੰ ਪਤਾ ਲੱਗਾ ਧਰਮ ਕਰਮ ਨੂੰ ਕਦੋਂ ਖਿਝਾਉਂਦੇ ਹਨ ਧਰਮੀ ਲੋਕ, ਚੱਟ ਧੂਵੇਂ ਲਾ ਦਿੱਤੇ। ਵੱਖ ਵੱਖ ਥਾਵਾਂ ਤੇ ਜਿੱਥੇ ਜਿੱਥੇ ਸਿੱਖਾਂ ਦੇ ਡੇਰੇ ਸੀ ਉੱਥੇ ਉੱਥੇ ਲੱਕੜਾਂ ਦੀਆਂ ਪੰਡਾਂ ਰੱਖ ਕੇ ਅੰਗੀਠੇ ਬਾਲ ਦਿੱਤੇ। ਜਿਸ ਵੇਲੇ ਸਾਰੀਆਂ ਸੰਗਤਾਂ ਨੇ ਅੱਗ ਸੇਕੀ, ਸਰਦੀ ਦੂਰ ਹੋ ਗਈ, ਬੜਾ ਸੁੱਖ ਤੇ ਆਨੰਦ ਮਿਲਿਆ। ਸਤਿਗੁਰੂ ਜੀ ਨੇ ਵੇਖ ਕੇ ਇਹ ਸੇਵਾ ਤੇ ਬੜੀ ਖੁਸ਼ੀ ਕੀਤੀ, ਪ੍ਰਸੰਨ ਹੋ ਗਏ। ਅਗਲਾ ਦਿਨ ਚੜਿਆ, ਸੱਦਿਆ ਦਰਬਾਰ ਵਿੱਚ ਭਈ ਕੱਲ ਰਾਤ ਅੱਗ ਬਾਲਣ ਦੀ ਜਿਹੜੀ ਸੇਵਾ ਹੈ ਉਹ ਕਿੰਨੇ ਲੁੱਟੀ ਹੈ। ਪਤਾ ਲੱਗਿਆ ਜੀ ਭਾਈ ਆਦਮ ਬੁਲਾਇਆ ਗਿਆ ਭਈ ਗੁਰੂ ਘਰ ਤੇਰੇ ਵਾਸਤੇ ਅੱਜ ਬਰਕਤਾਂ ਦਾ ਦਰ ਖੋਲਦਾ ਹੈ, ਮੰਗ ਕੋਈ ਮੰਗ, ਕਿਸ ਵਾਸਤੇ ਸੇਵਾ ਕਰ ਰਹੇ ਹਾਂ। ਸ਼ਰਮਾ ਗਿਆ ਵੀ ਹੁਣ ਤੇ ਉਮਰ ਹੋ ਗਈ 50 ਵਰ੍ਹਿਆਂ ਦੀ, ਹੁਣ ਜੇ ਪੁੱਤਰ ਮੰਗਿਆ ਸੰਗਤ ਵਿੱਚ ਸ਼ਰਮ ਜੀ ਮਹਿਸੂਸ ਹੋਈ। ਹੱਥ ਜੋੜ ਕੇ ਕਿਹਾ ਮਹਾਰਾਜ ਸਿੱਖੀ ਬਖਸ਼ੋ। ਸਤਿਗੁਰੂ ਜੀ ਨੇ ਕਿਹਾ ਕੱਲ ਨੂੰ ਆਵੀ, ਦੂਜੇ ਦਿਨ ਵੀ ਸਿੱਖੀ ਮੰਗੀ। ਸਤਿਗੁਰੂ ਜੀ ਨੇ ਕਿਹਾ ਕੱਲ ਨੂੰ ਆਵੀ। ਤੀਜੀ ਵਾਰ ਘਰ ਵਾਲੀ ਨੂੰ ਪਤਾ ਲੱਗਿਆ ਵੀ ਗੁਰੂ ਜੀ ਕੁਝ ਦੇਣਾ ਚਾਹੁੰਦੇ ਨੇ, ਇਹ ਸ਼ਰਮਾਉਂਦਾ ਹੈ। ਜਦੋਂ ਗੁਰੂ ਜੀ ਕਿਰਪਾਲੂ ਹੋਣ ਉਦੋਂ ਸ਼ਰਮ ਨਹੀਂ ਚਾਹੀਦੀ, ਉਦੋਂ ਜਿਹੜੀ ਇੱਛਾ ਹੋਵੇ ਮੰਗ ਲਵੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਚਲੇ ਗਏ ਦੋਵੇਂ ਜੀ, ਹੱਥ ਜੋੜ ਕੇ ਬੇਨਤੀ ਕੀਤੀ, ਨਮਸਕਾਰ ਕੀਤੀ। ਗੁਰਦੇਵ ਮਹਾਰਾਜ ਜੀ ਨੇ ਕਿਹਾ ਭਾਈ ਆਦਮ ਮੰਗ। ਭਾਈ ਘਰ ਵਾਲੀ ਨੇ ਮੌਕਾ ਸਾਂਭਿਆ ਹੈ, ਸਤਿਗੁਰੂ ਹੋਰ ਦਾਤਾਂ ਸਭ ਦਿੱਤੀਆਂ ਨੇ, ਇੱਕ ਮਿੱਠੀ ਦਾਤ ਨਹੀਂ ਹੈ, ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਧੀ ਸਥਿਰ ਹੋ ਗਏ, ਚੁੱਪ ਹੋ ਗਏ, ਇਹਦੀ ਗੱਲ ਸੁਣ ਕੇ ਬੋਲੇ ਹੀ ਨਹੀਂ। ਗੁਰਪ੍ਰਤਾਪ ਸੂਰਜ ਵਿੱਚ ਕਥਾ ਲਿਖੀ ਕਿ ਗੁਰੂ ਜੀ 1.5 ਘੰਟਾ ਨਹੀਂ ਬੋਲੇ, 1.5 ਘੰਟਾ ਚੁੱਪ ਚਾਪ ਬੈਠੇ ਰਹੇ, ਸੰਗਤਾਂ ਵੀ ਖਾਮੋਸ਼ ਸਨ। 1.5 ਘੰਟੇ ਦੇ ਬਾਅਦ ਗੁਰੂ ਜੀ ਨੇ ਨੇਤਰ ਖੋਲੇ। ਸਾਰਾ ਆਦਤ ਅੰਤ ਇਨ੍ਹਾਂ ਦੇ ਪੂਰਵਲੇ ਜਨਮਾਂ ਦੀ ਝਾਤ ਮਾਰ ਕੇ ਗੁਰਦੇਵ ਨੇ ਇੱਕ ਹਰਫ ਵਿੱਚ ਉੱਤਰ ਦਿੱਤਾ ਕਿ ਭਾਈ ਆਦਮ ਤੇਰੇ ਭਾਗਾਂ ਵਿੱਚ ਪੁੱਤਰ ਦੀ ਦਾਤ ਨਹੀਂ, ਹੋਰ ਕੋਈ ਚੀਜ਼ ਮੰਗ ਲਾ। ਭਾਈ ਗੁਰਦਾਸ ਜੀ ਨੇ ਭਾਈ ਆਦਮ ਦੀ ਘਰਵਾਲੀ ਨੂੰ ਚੰਗੀ ਤਰ੍ਹਾਂ ਸਮਝਾਇਆ ਹੋਇਆ ਸੀ, ਬੇਨਤੀ ਕੀਤੀ ਮਹਾਰਾਜ ਇਹ ਦਾਤ ਤੁਹਾਥੋਂ ਹੀ ਮਿਲਣੀ ਹੈ, ਕਿਰਪਾ ਕਰਦੇ ਹੁਣ ਤਾਂ ਸਾਨੂੰ ਪੁੱਤਰ ਹੀ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ। ਸਤਿਗੁਰੂ ਜੀ ਕਹਿਣ ਲੱਗੇ ਅੱਛਾ ਫਿਰ ਸਾਡੇ 4 ਪੁੱਤਰ ਹੋਣੇ ਸਨ, ਪ੍ਰਿਥੀ ਚੰਦ, ਮਹਾਦੇਵ, ਗੁਰੂ ਅਰਜਨ, ਤੇ ਚੌਥਾ ਪੁੱਤਰ ਜਿਹੜਾ ਸਾਡੇ ਅਜੇ ਹੋਣਾ ਹੈ ਨਾ ਉਹ ਅਸੀਂ ਤੁਹਾਨੂੰ ਸੰਕਲਪ ਕਰਦੇ ਨੇ, ਉਹ ਤੁਹਾਨੂੰ ਦੇ ਦਿੰਦੇ ਹਾਂ। ਹੁਣ ਸਾਡੇ ਘਰ ਨਹੀਂ ਚੌਥਾ ਕਾਕਾ ਜੰਮੇਗਾ, ਉਹ ਤੁਹਾਡੇ ਘਰ ਹੋਵੇਗਾ, ਭਗਤੀ ਦੀ ਅੰਸ਼ ਵਿੱਚੋਂ, ਭਗਤੀ ਕਰਨ ਵਾਲਾ, ਉਹਦਾ ਨਾਮ ਭਗਤੂ ਰੱਖਣਾ, ਬੜੀ ਭਗਤੀ ਕਰੇਗਾ, ਸਿੱਖੀ ਦਾ ਪ੍ਰਚਾਰ ਕਰੇਗਾ, ਉਹਦੇ ਦਰਸ਼ਨ ਕਰਕੇ ਅਨੇਕਾਂ ਲੋਕ ਵਰੋਂ ਸੌਣਗੇ। ਵਰ ਦੇ ਦਿੱਤਾ, ਸਤਿਗੁਰੂ ਜੀ ਦੇ ਵਰ ਦਾ ਸਦਕਾ ਭਾਈ ਆਦਮ ਦੇ ਘਰ ਭਾਈ ਭਗਤੂ ਜੀ ਦਾ ਜਨਮ ਹੋਇਆ। ਸੋ ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਨਿਰਾਸੰਗ ਆਸ ਪੂਰਨ ਹੈ, ਨਰਾਸਿਆਂ ਦੀਆਂ ਆਸਾਂ ਗੁਰੂ ਘਰੋਂ ਪੂਰੀਆਂ ਹੁੰਦੀਆਂ। ਬੀਬੀ ਸੁਲੱਖਣੀ ਦੀ ਆਸ ਵੀ ਤੇ ਪੂਰੀ ਹੋਈ ਨਾ। ਹੁਣ ਸਮਾਂ ਸਮਾਪਤ ਹੋ ਗਿਆ, ਇਸ ਵਾਸਤੇ ਬਾਕੀ ਸ਼ਬਦ ਦੇ ਅਖਰੀ ਅਰਥ ਸੁਣ ਲਵੋ, ਜਿਹੜਾ ਵਿਸਥਾਰ ਹੈ ਆਉਣ ਵਾਲੇ ਸਮੇਂ ਵਿੱਚ ਹੋਵੇਗਾ।
ਨਿਰਾਸੰਗ ਆਸ ਪੂਰਨ ਹੈ,
ਨਿਰਾਸੇ ਲੋਕਾਂ ਦੀਆਂ ਆਸਾਂ ਨਾਮ ਜਪਣ ਨਾਲ, ਸਿੱਖੀ ਕਮਾਉਣ ਨਾਲ, ਸੰਗਤ ਕਰਨ ਨਾਲ ਪੂਰੀਆਂ ਹੋ ਜਾਂਦੀਆਂ ਹਨ।
ਨਿਰਤਨ ਭੈਣ ਤਰਵੰਤ ਹੈ,
ਜਿਹੜੇ ਕੰਗਾਲ ਲੋਕ ਹਨ ਜੇ ਸਤਿਗੁਰੂ ਦੀ ਸ਼ਰਨ ਲੈ ਲੈਣ ਤੇ ਕਰੋੜਾਂ ਪਤੀ ਹੋ ਜਾਂਦੇ ਹਨ, ਧਨਵਾਨ ਬਣ ਜਾਂਦੇ ਹਨ।
ਰੋਗਿਆਂ ਰੋਗ ਖੰਡਨ ਹੈ,
ਜੇ ਰੋਗੀ ਬੰਦਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਵੇ ਪ੍ਰੇਮੇ ਕੋੜੀ ਵਰਗਾ ਤਾਂ ਉਹਦੀ ਵੀ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ।
ਭਗਤਾਂ ਭਗਤ ਦਾਨ,
ਭਗਤੀ ਕਰਨ ਵਾਲਿਆਂ ਨੂੰ ਸਤਿਗੁਰੂ ਜੀ ਭਗਤੀ ਦਾ ਵਰਦਾਨ ਦੇ ਦਿੰਦੇ ਹਨ।
ਰਾਮ ਨਾਮ ਗੁਣ ਕੀਰਤਨ ਹੈ,
ਰਾਮ ਦਾ ਨਾਮ ਜਪਣ ਲੱਗ ਪੈਂਦੇ ਹਨ, ਰਾਮ ਨਾਮ ਦਾ ਗੁਣ ਆ ਜਾਂਦਾ ਹੈ, ਗੁਣ ਕੀਰਤਨ ਹੈ। ਜਿਹਨੂੰ ਕੀਰਤਨ ਕਰਨਾ ਨਾ ਆਉਂਦਾ ਹੋਵੇ ਉਹ ਵੀ ਅਰਦਾਸ ਕਰੇ ਗੁਰੂ ਜੀ ਦੇ ਚਰਨਾਂ ਵਿੱਚ, ਉਹਨੂੰ ਕੀਰਤਨ ਦੀ ਦਾਤ ਮਿਲ ਜਾਂਦੀ ਹੈ।
ਪਾਰ ਬ੍ਰਹਮ ਪੁਰਖ ਦਾ ਤਾਰ ਹੈ,
ਪਾਰ ਬ੍ਰਹਮ ਕਹੀਏ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਬੜਾ ਵੱਡਾ ਦਾਤਾ ਹੈ, ਜੋ ਹਰ ਪ੍ਰਕਾਰ ਦੀਆਂ ਦਾਤਾਂ ਵੰਡਦਾ ਹੈ।
ਨਾਨਕ ਗੁਰ ਸੇਵਾ ਕਿੰਗਨ ਲਭਤੀ,
ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਹੇ ਗੁਰ ਸਿੱਖੋ ਉਹ ਕਿਹੜੀ ਵਸਤੂ ਹੈ ਜੋ ਗੁਰੂ ਦੀ ਸੇਵਾ ਕੀਤਿਆਂ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਜਿਹੜੇ ਜਿਹੜੇ ਲੋਕ ਸ਼ਰਧਾ ਭਾਵਨਾ ਧਾਰ ਕੇ ਗੁਰੂ ਕੀ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਸਤਿਗੁਰੂ ਜੀ ਉਹਨਾਂ ਦੇ ਮਨ ਦੇ ਸਾਰੇ ਸੰਕਲਪ ਪੂਰੇ ਕਰ ਦਿੰਦੇ ਹਨ। ਗੁਰਦੇਵ ਰਹਿਮਤ ਕਰਨ, ਸਾਡੇ ਅੰਦਰ ਵੀ ਇਹ ਗੁਣ ਆ ਜਾਣ ਜਿਨ੍ਹਾਂ ਗੁਣਾਂ ਦਾ ਆਪਾਂ ਵਰਣਨ ਕੀਤਾ ਹੈ ਤੇ ਸੁਣਿਆ ਹੈ, ਤਾਂ ਅਸੀਂ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਵਾਂਗੇ।
ਪਾਰ ਬ੍ਰਹਮ ਪੁਰਖ ਦਾ ਤਾਰ ਨਾਨਕ ਗੁਰ ਸੇਵਾ ਕਿੰਗ ਨਾ ਲਭਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਤਰੰਗ ਤਰੰਗ ਤਾਰਨ ਹੈ, ਨਿਰਧਨੰ ਧਨ ਨਾਮ ਨਰ ਹਰੈ, ਅਨਾਥ ਨਾਥ ਗੋਵਿੰਦ ਹੈ, ਬਲਹੀਣ ਬਲ ਕੇਸਵ ਹੈ, ਸਰਬ ਭੂਤ ਦਿਆਲ ਅਚਤ, ਦੀਨ ਬਾਂਧਵ ਦਮੋਦਰ ਹੈ, ਸਵਰਗ ਪੂਰਨ ਪੁਰਖ ਭਗਵਾਨ ਹੈ, ਭਗਤ ਵਸ਼ਲ ਕਰੁਣਾਮ ਹੈ, ਘਟ ਘਟ ਬਸੰਤ ਵਾਸਦੇਵ ਹੈ, ਪਾਰ ਬ੍ਰਹਮ ਪਰਮੇਸ਼ਰ ਹੈ, ਜਾ ਚੰਤ ਨਾਨਕ ਕਿਰਪਾਲ ਪ੍ਰਸਾਦ, ਨਹਿ ਵਿਸਰਾਂਤ ਨਾ ਰਹਿਣਾ, ਨਹਿ ਸਮਰਥੰ ਨਹਿ ਸੇਵਕੰ, ਨਹਿ ਪ੍ਰੀਤ ਪਰਮ ਪੁਰਖੋਤਮੰ, ਤਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਗਤ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਅਰਬੀ ਬਾਣੀ ਰਾਹੀਂ ਸਾਨੂੰ ਉਪਦੇਸ਼ ਦੇ ਰਹੇ ਹਨ। ਪਾਸ਼ੰ ਕਰੋ ਤੇ ਅਵਰਣੀ ਵਹੇ, ਨਿਰਾਸੰ ਆਸ ਪੂਰਨ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ। ਤੇ ਦੱਸਿਆ ਸੀ ਕਿ ਸੇਵਾ ਦੁਆਰਾ ਕਿਹੜੀ ਵਸਤੂ ਹੈ ਜੋ ਪ੍ਰਾਪਤ ਨਹੀਂ ਹੁੰਦੀ। ਜੋ ਪਛੜੇ ਹੋਏ ਲੋਕ ਹਨ ਉਹ ਬਹੁਤ ਅੱਗੇ ਵਧ ਜਾਂਦੇ ਹਨ। ਜਿਨ੍ਹਾਂ ਨੂੰ ਜੀਵਨ ਵਿੱਚ ਕੋਈ ਆਸਾ ਹੀ ਨਾ ਹੋਵੇ ਉਹਨਾਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਜਿਹੜੇ ਜੀਵ ਨਿਰਧਨ ਹੋਣ, ਕੰਗਾਲ ਹੋਣ, ਕੋਈ ਵੀ ਸੁੱਖ ਪ੍ਰਾਪਤ ਨਾ ਹੋਵੇ, ਨਾਨਾ ਪ੍ਰਕਾਰ ਦੇ ਦੁੱਖਾਂ ਨੇ ਜਿਨ੍ਹਾਂ ਨੂੰ ਗ੍ਰਸਿਆ ਹੋਇਆ ਹੋਵੇ, ਉਹ ਧਨਵਾਨ ਬਣ ਜਾਂਦੇ ਹਨ। ਰੋਗੀ ਲੋਕਾਂ ਦੇ ਸਮਗਰ ਰੋਗ ਸੇਵਾ ਦੁਆਰਾ ਨਸ਼ਟ ਹੋ ਜਾਂਦੇ ਹਨ। ਜੇ ਭਗਤ ਜਨ ਸੇਵਾ ਕਰਨ ਤਾਂ ਭਗਤੀ ਵਿੱਚ ਵਿਰਧੀ ਹੁੰਦੀ ਹੈ। ਸਤਿਗੁਰੂ ਜੀ ਪ੍ਰਸੰਨ ਹੋ ਕੇ ਸਦੈਵੀ ਭਗਤੀ ਦਾ ਦਾਨ ਦੇ ਦਿੰਦੇ ਹਨ। ਭਗਤੀ ਵਿੱਚ ਹੋਰ ਰਸ ਪ੍ਰੇਮ ਅਤੇ ਉਤਸ਼ਾਹ ਬਣ ਜਾਂਦਾ ਹੈ। ਜਿਹੜੇ ਜਿਹੜੇ ਜੀਵ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਲੱਗਿਆਂ ਕਈ ਘਾਟਾਂ ਮਹਿਸੂਸ ਕਰਦੇ ਹੋਣ, ਉਹ ਨਾਲ ਦੀ ਨਾਲ ਸੇਵਾ ਵਿੱਚ ਜੁਟ ਜਾਣ ਤਾਂ ਉਹਨਾਂ ਦੀ ਸੁਰਤੀ ਬਿਰਤੀ ਨਾਮ ਵਿੱਚ ਟਿਕ ਜਾਂਦੀ ਹੈ। ਜਿਹਨੂੰ ਕਥਾ ਕੀਰਤਨ ਗੁਰਬਾਣੀ ਸਿੱਖਣ ਦਾ ਸ਼ੌਂਕ ਹੋਵੇ ਪਰ ਆਵੇ ਕੁਝ ਨਾ, ਜੇ ਸੇਵਾ ਵਿੱਚ ਲੱਗ ਜਾਵੇ ਤਾਂ ਉਹਨੂੰ ਵੀ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਪ੍ਰਭੂ ਐਸਾ ਸਮਰੱਥ ਹੈ, ਜੀਵ ਦੀ ਤਿਲ ਜਿੰਨੀ ਕੀਤੀ ਹੋਈ ਘਾਲਣਾ ਅਜਾਈ ਨਹੀਂ ਗਵਾਉਂਦਾ। ਐਸੇ ਬੇਅੰਤ ਗੁਣਾਂ ਦੇ ਮਾਲਕ ਸਤਿਗੁਰੂ ਜੀ ਕਥਨ ਕਰਦੇ ਹਨ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ ਅਤੇ ਕਿਹੜੀ ਵਸਤੂ ਹੈ ਜੋ ਪ੍ਰਾਪਤ ਨਹੀਂ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 27ਵੀਂ ਵਾਰ ਦੀ 10ਵੀਂ ਪੌੜੀ ਵਿੱਚ ਸੇਵਾ ਦੀ ਮਹਿਮਾ ਕਈ ਉਦਾਹਰਨਾਂ ਦੇ ਕੇ ਵਰਣਨ ਕਰਦੇ ਹਨ। ਤ੍ਰਿਗ ਸਿਰ ਜੋ ਗੁਰ ਨਾਨਿਵੇਂ ਗੁਰ ਲਗੇ ਨ ਚਰਣੀ, ਤ੍ਰਿਗ ਲੋਇਣ ਗੁਰ ਦਰਸ ਵਿਣ ਵੇਖੇ ਪਰ ਤਰਣੀ, ਤ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨ ਧਰਣੀ, ਤ੍ਰਿਗ ਜੇਬਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਣੀ, ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ। ਸਦੈਵੀ ਸੁਖ ਗੁਰੂ ਦੀ ਸ਼ਰਨ ਵਿੱਚੋਂ ਪ੍ਰਾਪਤ ਹੋਵੇਗਾ, ਸੇਵਾ ਤੋਂ ਬਿਨਾਂ ਜਨਮ ਵਿਅਰਥ ਹੈ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ,
ਅਤਰੰਗ ਤਰੰਗ ਤਾਰਨ ਹੈ,
ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰੇ ਜਗਤ ਦਾ ਆਸਰਾ ਹੈ ਉਸ ਅੰਦਰ ਸਮਰੱਥਾ ਕਿੰਨੀ ਕੁ ਹੈ, ਜਿਸ ਵਿੱਚ ਰੰਚਕ ਮਾਤਰ ਵੀ ਬਲ ਨਾ ਹੋਵੇ, ਜੇ ਉਹ ਪ੍ਰਭੂ ਦੀ ਸ਼ਰਨ ਲੈ ਲਵੇ ਤੇ ਬੜਾ ਬਲਸ਼ਾਲੀ ਬਣ ਜਾਂਦਾ ਹੈ। ਜੋ ਸਿਰ ਉੱਤੇ ਦੋ ਸਿਰ ਵਜਨ ਨਾ ਚੁੱਕਦਾ ਹੋਵੇ, ਜੇ ਨਿਰੰਕਾਰ ਦੀ ਕਿਰਪਾ ਹੋ ਜਾਵੇ ਤਾਂ ਉਹ ਸੁਮੇਰੂ ਪਰਬਤ ਹੇਠਾਂ ਆਪਣਾ ਸਿਰ ਲਾ ਸਕਦਾ ਹੈ। ਇੰਨਾ ਉਹਦੇ ਵਿੱਚ ਬਲ ਆ ਜਾਂਦਾ। ਜਿਹੜਾ ਅਕਾਲ ਪੁਰਖ ਸਾਰੇ ਸੰਸਾਰ ਨੂੰ ਧਾਰਨ ਕਰੀ ਬੈਠਾ ਹੈ, ਜਿਹਦੀ ਸ਼ਕਤੀ ਨਾਲ ਸੂਰਜ, ਚੰਦਰਮਾ, ਧਰਤੀ, ਸਮੁੰਦਰ, ਅਨੇਕਾਂ ਖੰਡ, ਬ੍ਰਹਿਮੰਡ, ਦੀਪ, ਨਛੱਤਰ ਸਾਰੇ ਦੇ ਸਾਰੇ ਆਪੋ ਆਪਣੀ ਕਿਰਿਆ ਕਰ ਰਹੇ ਹਨ, ਇਨ੍ਹਾਂ ਨੂੰ ਚਲਾਉਣ ਵਾਲੀ ਵੀ ਕੋਈ ਸ਼ਕਤੀ ਹੈ। ਸਾਰੇ ਵਿਸ਼ਵ ਦਾ ਆਧਾਰ ਕੇਵਲ ਇੱਕੋ ਇੱਕ ਅਕਾਲ ਪੁਰਖ ਹੈ ਜੋ ਸਾਰਿਆਂ ਨੂੰ ਧਾਰਨ ਕਰੀ ਬੈਠਾ ਹੈ।
ਨਿਰਤਨ ਤਨ ਨਾਮ ਨਰਹਰ,
ਜਿਹੜੇ ਦੁਨਿਆਵੀ ਧਨ ਤੋਂ ਹੀਣੇ ਹਨ, ਭਗਤ ਜਨਾਂ ਦੇ ਪਾਸ ਅਕਾਲ ਪੁਰਖ ਦਾ ਨਾਮ ਅਸੀਮ ਧਨ ਦਾ ਬਲ ਰੱਖਦਾ। ਜੇ ਦੁਨੀਆਂ ਦੇ ਲੋਕ ਧਨ ਦੇ ਕੇ ਉਹ ਵਸਤੂ ਪ੍ਰਾਪਤ ਕਰਨੀ ਚਾਹੁਣ ਤਾਂ ਉਹ ਪ੍ਰਾਪਤ ਨਹੀਂ ਹੋ ਸਕਦੀ। ਕਿਉਂ ਕੰਚਨ ਸਿਉਂ ਪਾਈਏ ਨਹੀਂ ਤੋਲ, ਸੋਨਾ ਦੇਣ ਨਾਲ ਵੀ ਇਹ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ। ਨਿਰਧਨ ਜੀਵ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਣ ਤਾਂ ਸਤਿਗੁਰੂ ਜੀ ਉਨ੍ਹਾਂ ਨੂੰ ਨਾਮ ਦਾ ਧਨ ਦੇ ਦਿੰਦੇ ਹਨ, ਜੋ ਸੁੱਕੇ ਹਨ ਭਗਤੀ ਵੱਲੋਂ, ਸੂਕੇ ਕਾਸ਼ਟ ਹਰਿਆ, ਉਨ੍ਹਾਂ ਦੇ ਹਿਰਦੇ ਹਰੇ ਭਰੇ ਹੋ ਜਾਂਦੇ ਹਨ।
ਅਨਾਥ ਨਾਥ ਗੋਵਿੰਦ ਹੈ,
ਅਨਾਥਾਂ ਦਾ ਨਾਥ ਭਾਵ ਜੀ ਦਾ ਕੋਈ ਮਾਲਕ ਨਹੀਂ, ਉਨ੍ਹਾਂ ਦਾ ਮਾਲਕ ਅਕਾਲ ਪੁਰਖ ਆਪ ਬਣਦਾ ਹੈ।
ਬਲਹੀਣ ਬਲ ਕੇਸਵ ਹੈ,
ਜੋ ਬਲ ਤੋਂ ਹੀਣੇ ਹਨ ਉਨ੍ਹਾਂ ਦਾ ਬਲ ਆਪ ਕੇਸਵ ਅਕਾਲ ਪੁਰਖ ਹੈ। ਕੇਸਵ ਹੈ ਜਲ ਵਿੱਚ ਸੈਨ ਕਰਨ ਵਾਲਾ, ਸਾਰੇ ਜਲ ਨੂੰ ਜਿਸ ਨੇ ਸ਼ਕਤੀ ਦੇ ਕੇ ਟਿਕਾਇਆ ਹੋਇਆ ਹੈ। ਸਿੱਧਾ ਜਿਹਾ ਅਰਥ ਇਹ ਵੀ ਚੰਗਾ ਲੱਗਦਾ ਹੈ, ਕੇਸਵ ਹੈ ਸੁੰਦਰ ਕੇਸਾਂ ਵਾਲਾ।
ਸੋਹਣੇ ਨੱਕ ਜਿਨ ਲੰਬੜੇ ਵਾਲਾ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਨੱਕ ਤਿੱਖਾ ਹੈ, ਕੇਸ ਲੰਬੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹ ਬਲਸ਼ਾਲੀ ਹੈ। ਜੇ ਬਲ ਤੋਂ ਹੀਣਾ ਮਨੁੱਖ ਵੀ ਉਹਦੀ ਸ਼ਰਨ ਵਿੱਚ ਚਲਾ ਜਾਵੇ ਤੇ ਉਹ ਵੀ ਬੇਸ਼ੁਮਾਰ ਬਲ ਦੇ ਸਹਿਤ ਹੋ ਜਾਂਦਾ ਹੈ।
ਸਰਪੁੱਤ ਦਇਆਲ ਉਚਿਤ,
ਸਮਗਰ ਜੀਵਾਂ ਉੱਤੇ ਦਿਆਲੂ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਦਾ ਹੈ। ਅਚੁੱਤ, ਅਗਿੜ, ਅਡਿੱਗ, ਜੋ ਕਦੀ ਨਾਸ ਨੂੰ ਪ੍ਰਾਪਤ ਨਹੀਂ ਹੁੰਦਾ, ਜੋ ਸਦੈਵੀ ਹੈ।
ਦੇਨ ਬਾਂਧਵ ਦਮੋਦਰ ਹੈ,
ਦੇਨ ਕਹੀਏ ਗਰੀਬ, ਜਿਹੜੇ ਗਰੀਬ ਹਨ, ਜਿਨ੍ਹਾਂ ਨੂੰ ਕੋਈ ਰਿਸ਼ਤਾ ਨਹੀਂ ਕਰਦਾ, ਜਿਨ੍ਹਾਂ ਦਾ ਕੋਈ ਸੱਜਣ ਮਿੱਤਰ ਨਹੀਂ, ਪਰਮਾਤਮਾ ਦਾ ਭਜਨ ਕਰਨ ਲੱਗ ਪੈਣ, ਉਹ ਆਦਮੀ ਜੇ ਪ੍ਰਭੂ ਦੀ ਸੇਵਾ ਵਿੱਚ ਲੱਗ ਜਾਣ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਉਨ੍ਹਾਂ ਦਾ ਸੱਜਣ ਬਣ ਜਾਂਦਾ ਹੈ। ਉਨ੍ਹਾਂ ਦੇ ਅਨੇਕਾਂ ਮਿੱਤਰ, ਉਨ੍ਹਾਂ ਨੂੰ ਚੰਗੇ ਚੰਗੇ ਘਰਾਣੇ ਟਿਕਾਣੇ ਦੇ ਰਿਸ਼ਤੇ ਆ ਜਾਂਦੇ ਹਨ।
ਸਰਵਗ ਪੂਰਨ ਪੁਰਖ ਭਗਵਾਨ ਹੈ,
ਅਕਾਲ ਪੁਰਖ ਸਾਰੀਆਂ ਸ਼ਕਤੀਆਂ ਦੇ ਸੰਯੁਕਤ ਹੈ, ਕਾਲਹੀਨ ਕਲਾ ਸੰਯੁਕਤ, ਜਿਹਦੇ ਕੋਲੋਂ ਕੋਈ ਕਲਾ ਕੋਈ ਸ਼ਕਤੀ ਗੁੱਝੀ ਹੋਈ ਨਹੀਂ, ਗੁੱਝੀ ਛੰਨੀ ਨਾ ਹੀ ਬਾਤ, ਜਿਹਦੇ ਕੋਲੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ, ਉਹ ਐਸਾ ਪਰਿਪੂਰਨ ਪ੍ਰਮਾਤਮਾ।
ਸਰਵਗ ਪੂਰਨ ਪੁਰਖ ਭਗਵਾਨ ਹੈ,
ਭਗਵਾਨ ਸਰਵਗ ਹੈ, ਭਾਵ ਸਾਰੀਆਂ ਸ਼ਕਤੀਆਂ ਦੇ ਸਹਿਤ ਹੈ, ਪੂਰਨ ਹੈ, ਸਾਰੀਆਂ ਥਾਵਾਂ ਤੇ ਵਿਆਪਕ ਹੈ। ਇੱਕੋ ਇੱਕ ਅਕਾਲ ਪੁਰਖ ਵਿੱਚ ਹੀ ਐਸੀ ਸ਼ਕਤੀ ਹੈ, ਹੋਰ ਉਹਦੇ ਵਰਗਾ ਦੂਸਰਾ ਕੋਈ ਨਹੀਂ।
ਭਗਤ ਵਛਲ ਕਰੁਣਾਮ ਹੈ,
ਭਗਤਾਂ ਦਾ ਬਿਰਧ ਪਾਲਦਾ ਹੈ, ਭਗਤ ਵਛਲ ਭਗਤਾਂ ਦਾ ਪਿਆਰਾ ਹੈ, ਭਗਤਾਂ ਦਾ ਪ੍ਰੇਮ ਜਿਸ ਦੇ ਹਿਰਦੇ ਵਿੱਚ ਹੈ, ਜੋ ਭਗਤੀ ਦੇ ਅਧੀਨ ਹੈ। ਮੇਰੀ ਬੰਦੀ ਭਗਤ ਛੁਡਾਵੈ, ਬੰਦੇ ਭਗਤ ਨਾ ਛੂਟੇ ਮੋਹੇ। ਜੇ ਮੈਂ ਕਿਸੇ ਨੂੰ ਡੰਨ ਦੇ ਦਿਆਂ, ਜੇ ਕਿਸੇ ਨੂੰ ਬੰਨ ਦਿਆਂ, ਤੇ ਜੇ ਭਗਤ ਦਇਆਵਾਨ ਹੋ ਜਾਵੇ ਤੇ ਮੇਰੀ ਬੱਝੀ ਹੋਈ ਭਗਤ ਛੁਡਾ ਦਿੰਦਾ ਹੈ। ਪਰ ਜੇ ਭਗਤ ਕਿਸੇ ਨੂੰ ਬੰਨ ਦੇਵੇ ਤੇ ਮੇਰਾ ਚਿੱਤ ਨਹੀਂ ਕਰਦਾ ਉਹਨੂੰ ਛੁਟਾਵਾਂ। ਆਮ ਤੁਸੀਂ ਕਥਾ ਸੁਣੀ ਹੈ ਕਿ ਜਿਸ ਵੇਲੇ ਲਾਹੌਰ ਦੇ ਰਹਿਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨਿਨ ਸੇਵਕ ਭਾਈ ਬੁੱਧੂ ਜੀ ਆਵੇ ਪਕਾਏ, ਬੜੀ ਸ਼ਰਧਾ ਨਾਲ ਬੜਾ ਧਨ ਲਾਇਆ, ਆਵੇ ਖੋਲਣ ਤੋਂ ਪਹਿਲਾਂ ਮਨ ਅੰਦਰ ਇੱਛਾ ਹੋਈ, ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕੀਤੇ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੋਇਆ ਕਿ ਪਹਿਲੇ ਸਿੱਖਾਂ ਨੂੰ ਪ੍ਰਸ਼ਾਦ ਛਕਾ ਕੇ ਫੇਰ ਪੀ ਆਵੇ ਖੋਲਣੇ, ਤੇਰੇ ਆਵੇ ਪੱਕੇ ਨਿਕਲਣਗੇ। ਸਿੱਖ ਨੇ ਬੜੀ ਸ਼ਰਧਾ ਦੇ ਨਾਲ ਆਵਿਆਂ ਦੀ ਖੁਸ਼ੀ ਅੰਦਰ ਸਿੱਖਾਂ ਨੂੰ ਬੁਲਾ ਬੁਲਾ ਕੇ, ਨਿਮੰਤਰਣ ਦੇ ਕੇ, ਬੜੇ ਸੁੰਦਰ ਪਕਵਾਨ ਬਣਾ ਕੇ ਲੰਗਰ ਛਕਾਇਆ। ਇੱਕ ਗੁਰੂ ਕਾ ਪਿਆਰਾ ਸਿੱਖ ਭਾਈ ਲੱਖੂ ਜੀ, ਜੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ 21 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਫੇਰ ਕੋਈ ਅੰਨ ਜਲ ਛਕਾਇਆ ਕਰਦੇ ਸਨ, ਉਹ ਮਗਨ ਪ੍ਰੇਮ ਵਿੱਚ ਬਾਹਰ ਪੈਲੀਆਂ ਵਿੱਚ ਰਹਿੰਦੇ ਸਨ, ਕਿਤੇ ਪਾਠ ਕਰਦਿਆਂ ਡੇਰੀ ਹੋ ਗਈ, ਕੋਈ ਕਾਰਨ ਐਸਾ ਬਣ ਗਿਆ, ਇੱਧਰ ਪੰਗਤ ਲੱਗ ਗਈ, ਲੰਗਰ ਵਰਤਣਾ ਸ਼ੁਰੂ ਹੋ ਗਿਆ, ਗੁਰੂ ਕਾ ਸਿੱਖ ਲੇਟ ਆਇਆ, ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਖੁੱਲ੍ਹਾ ਨਹੀਂ, ਅੰਦਰ ਪੰਗਤ ਵਿੱਚ ਬਹਿਣ ਜੋਗੇ ਸਿੱਖ ਪੂਰੇ ਹੋ ਗਏ। ਜਿਸ ਵੇਲੇ ਲੰਗਰ ਛੱਕ ਕੇ ਅਰਦਾਸਾ ਹੋਇਆ ਭਈ ਸਤਿਗੁਰੂ ਜੀ ਦੀ ਕਿਰਪਾ ਨਾਲ ਆਵੇ ਪੱਕ ਜਾਣ, ਤਾਂ ਬਾਹਰੋਂ ਆਵਾਜ਼ ਆਈ ਵੀ ਆਵੇ ਕੱਚੇ ਹੀ ਰਹਿਣਗੇ। ਸਾਰੇ ਸਿੱਖਾਂ ਨੇ ਵਿਚਾਰਿਆ ਵੀ ਇਹ ਕੋਈ ਸਾਡੇ ਨਾਲੋਂ ਜ਼ਿਆਦਾ ਸ਼ਕਤੀ ਦਾ ਮਾਲਕ ਹੈ, ਪਰ ਨਿਰੰਕਾਰ ਦੀ ਨੇਤ ਐਸੀ ਹੋਈ ਵੀ ਆਵੇ ਕੱਚੇ ਹੀ ਨਿਕਲੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਸਿੱਖ ਨੇ ਮਿੰਨਤ ਕੀਤੀ, ਹੈ ਗਰੀਬ ਨਵਾਜ ਪਾਤਸ਼ਾਹ, ਤੁਸੀਂ ਬਚਨ ਕੀਤਾ ਸੀ ਆਵੇ ਪੱਕੇ ਨਿਕਲਣਗੇ, ਲੰਗਰ ਵੀ ਛਕਾਇਆ ਪਰ ਆਵੇ ਫਿਰ ਕੱਚੇ ਨਿਕਲੇ। ਸਤਿਗੁਰੂ ਜੀ ਨੇ ਕਿਹਾ, ਚੰਗਾ ਹੋਇਆ ਤੂੰ ਸ਼ਰਨ ਵਿੱਚ ਆਇਆ ਹੈ, ਆ ਕੇ ਪੁੱਛਿਆ ਹੈ, ਜੇ ਇਸੇ ਮਰੋੜੇ ਦਾ ਮਾਰਿਆ ਘਰ ਬੈਠਾ ਰਹਿੰਦੋ ਤਾਂ ਕੱਚੇ ਹੀ ਰਹਿਣੇ ਸਨ ਨਾ, ਕੋਈ ਕੀਮਤ ਨਹੀਂ ਸੀ ਵੱਟੀ ਜਾਣੀ, ਪਰ ਦੁਬਾਰਾ ਸੰਗਤ ਵਿੱਚ ਆਇਆ, ਤੂੰ ਸੁਣਿਆ ਨੀ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਹੇ। ਏਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਪੜਨ ਵਾਲਾ ਸਿੱਖ, ਜਿਹਦੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਦਾ ਵਾਸਾ ਹੈ, ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਦਾ, ਉਹ ਲੇਟ ਆਇਆ, ਉਹਨੂੰ ਲੰਗਰ ਸਮੇਂ ਸਿਰ ਮਿਲਿਆ ਨਹੀਂ, ਉਹਨੇ ਬਚਨ ਕਰ ਦਿੱਤਾ, ਉਹਦਾ ਬਚਨ ਸੱਚਾ ਹੋਣਾ ਜ਼ਰੂਰੀ ਸੀ। ਇਸ ਵਾਸਤੇ ਹੁਣ ਤੂੰ ਸੰਗਤ ਵਿੱਚ ਆਇਆ, ਦੁਬਾਰਾ ਅਰਦਾਸ ਕਰ ਰਿਹਾ, ਜਾ ਆਵੇ ਤੇ ਕੱਚੇ ਹੀ ਰਹਿਣਗੇ ਪਰ ਭਾ ਪੱਕਿਆਂ ਦੇ ਵਿਕ ਜਾਣਗੇ। ਐਸਾ ਸਮਾਂ ਆ ਗਿਆ, ਕਿਲੇ ਦੀ ਕੰਧ ਢਹਿ ਗਈ, ਮੀਂਹ ਐਸਾ ਪੈਣ ਲੱਗਾ, ਝੜੀ ਲੱਗ ਗਈ, ਕਿਤੇ ਉਹ ਇੱਟਾਂ ਨਾ ਮਿਲਣ, ਉਹ ਕੱਚੀਆਂ ਇੱਟਾਂ ਜਿਹੜੀਆਂ ਸੀ ਪੱਕਿਆਂ ਦੇ ਭਾਅ ਵਿਕ ਗਈਆਂ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੋ ਭਗਤ ਕਹਿ ਦੇਣ ਪ੍ਰਭੂ ਉਸੇ ਤਰ੍ਹਾਂ ਹੀ ਕਰ ਦਿੰਦਾ ਹੈ, ਪ੍ਰੇਮ ਦੇ ਸਾਹਮਣੇ ਨੇਮ ਨਹੀਂ।
ਘਟ ਘਟ ਬਸੰਤ ਵਾਸਦੇਵ ਹੈ,
ਐਸਾ ਵਸੂਦੇਵ ਪਰਮੇਸ਼ਰ ਹਰੀ ਅਕਾਲ ਪੁਰਖ ਜਿਹੜਾ ਹੈ, ਘਟਾਂ ਘਟਾਂ ਵਿਚ ਹਿਰਦਿਆਂ ਹਿਰਦਿਆਂ ਵਿਚ ਵਿਆਪਕ ਹੈ, ਮੌਜੂਦ ਹੈ ਇਕੋ ਜਿਹਾ,
ਪਾਰਧਮ ਪਰਮੇਸ਼ਰ ਹੈ
ਜਿਹੜਾ ਪਰਾਰੂਪ ਹੈ, ਪਰਮੇਸ਼ਰ ਸਾਰਿਆਂ ਵਿਚ ਜੋ ਵਿਆਪਕ ਹੈ, ਜੋ ਪੁਰਾਣਿਆਂ ਤੋਂ ਪੁਰਾਣਾ ਹੈ, ਜੋ ਸਾਰਿਆਂ ਤੋਂ ਪਹਿਲਾਂ ਹੈ, ਜੋ ਪ੍ਰਕਿਰਤੀਆਂ ਤੋਂ ਵੀ ਪਹਿਲਾਂ ਸੀ। ਕੁਝ ਲੋਕਾਂ ਨੇ ਅਣੂ ਪ੍ਰਮਾਣੂ ਤੋਂ ਜਗਤ ਦੀ ਉਤਪਤੀ ਮੰਨੀ ਹੈ, ਕੁਝ ਲੋਕ ਪ੍ਰਕਿਰਤੀਆਂ ਤੋਂ ਮੰਨਦੇ ਹਨ, ਪਰ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਬਹੁਤ ਪੁਰਾਣਾ ਹੈ, ਅਰਬਦ ਨਰਬਦ ਧੁੰਦੂ ਕਾਰਾਂ ਤੋਂ ਵੀ ਪਹਿਲਾਂ ਦਾ ਹੈ।
ਜਾ ਚੰਤ ਨਾਨਕ ਕਿਰਪਾਲ ਪ੍ਰਸਾਦਮ,
ਉਹਦੇ ਚਰਨਾਂ ਵਿਚੋਂ ਵੱਡੇ ਵੱਡੇ ਲੋਕ ਆ ਕੇ ਜਾਚਨਾ ਕਰਦੇ ਹਨ, ਅਰਦਾਸਾਂ ਕਰਦੇ ਹਨ, ਮਿੰਨਤਾਂ ਕਰਦੇ ਹਨ, ਤੈਥੋਂ ਹੀ ਬਲ ਰਾਮ ਲਾਇ ਨਾਲ ਬਾਣਾ ਦੈ ਸਰਕਾਇਆ। ਰਾਮ ਚੰਦਰ ਨੇ ਜਿਸ ਵੇਲੇ ਰਾਵਣ ਨੂੰ ਮਾਰਨਾ ਸੀ ਤਾਂ ਉਸੇ ਪ੍ਰਭੂ ਦੇ ਚਰਨਾਂ ਵਿਚ ਅਰਦਾਸ ਕਰਕੇ ਬਲ ਪ੍ਰਾਪਤ ਕੀਤਾ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ। ਕੰਸ ਨੂੰ ਮਾਰਨਾ ਸੀ ਤਾਂ ਕ੍ਰਿਸ਼ਨ ਨੇ ਉਸੇ ਪ੍ਰਭੂ ਦੇ ਪਾਸੋਂ ਸ਼ਕਤੀ ਪ੍ਰਾਪਤ ਕੀਤੀ, ਅਰਦਾਸ ਕੀਤੀ, ਬਲ ਲੈ ਕੇ ਤੇ ਇਸ ਦੁਸ਼ਟ ਰਾਜੇ ਦਾ ਨਾਸ ਕੀਤਾ। ਇਸੇ ਪ੍ਰਕਾਰ ਫਰਮਾਉਂਦੇ ਹਨ,
ਜਾ ਚੰਤ ਨਾਨਕ ਕਿਰਪਾਲ ਪ੍ਰਸਾਦਮ,
ਐਸੇ ਅਕਾਲ ਪੁਰਖ ਦੀ ਕਿਰਪਾ ਸਮੂਹ ਸੰਤ ਮਹਾਤਮਾ ਤੱਕਦੇ ਹਨ, ਜਿਹਦੀ ਸ਼ਰਨ ਤੋਂ ਬਿਨਾਂ ਕੋਈ ਕੰਮ ਰਾਸ ਨਹੀਂ ਆਉਂਦਾ। ਇਸ ਵਾਸਤੇ ਸਮਗਰ ਸੰਸਾਰ ਜਿਸ ਦੀ ਚਰਨ ਸ਼ਰਨ ਵਿਚ ਹੈ,
ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ,
ਐਸਾ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਸਾਨੂੰ ਭੁੱਲੇ ਨਾ, ਸਾਨੂੰ ਭੁੱਲੇ ਨਾ, ਮਨ ਕਰਕੇ ਵੀ ਨਾ ਭੁੱਲੇ ਤੇ ਸਰੀਰ ਕਰਕੇ ਵੀ ਨਾ ਭੁੱਲੇ। ਜ਼ਬਾਨ ਦੁਆਰਾ ਵੀ ਅਸੀਂ ਉਸਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ ਅਤੇ ਹਿਰਦੇ ਕਰਕੇ ਵੀ ਉਹਦੇ ਨਾਲ ਜੁੜੇ ਰਹੀਏ।
ਨਹਿ ਸਮਰਥਨ ਨਹਿ ਸੇਵਕੰ,
ਵੈਸੇ ਤਾਂ ਸਤਿਗੁਰੂ ਜੀ ਸਾਡੇ ਵਿਚ ਸਮਰੱਥਾ ਨਹੀਂ ਹੈ ਕਿ ਅਸੀਂ ਆਪ ਜੀ ਦਾ ਨਾਮ ਜਪ ਸਕੀਏ। ਜੇ ਅਸੀਂ ਹੋਰ ਕਿਸੇ ਗੱਲ ਦਾ ਮਾਣ ਕਰੀਏ ਕਿ ਮੈਂ ਸੇਵਕ ਹਾਂ, ਮੈਂ ਦਾਸ ਹਾਂ ਤੇ ਮੈਂ ਸੇਵਕ ਵੀ ਨਹੀਂ, ਸੇਵਕਾਂ ਵਾਲੇ ਗੁਣ ਵੀ ਮੇਰੇ ਵਿਚ ਨਹੀਂ ਹਨ।
ਨਹਿ ਪ੍ਰੀਤ ਪਰਮ ਪੁਰਖੋਤਮੰ,
ਨਾ ਮੇਰੇ ਮਨ ਦੇ ਅੰਦਰ ਪ੍ਰੀਤੀ ਹੈ ਜਿਹੋ ਜੀ ਪ੍ਰੀਤੀ ਚਾਹੀਦੀ ਹੈ, ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤੀ ਹੈ, ਜਿਵੇਂ ਚਕੋਰ ਦੀ ਚੰਦਰਮਾ ਨਾਲ ਪ੍ਰੀਤੀ ਹੈ, ਜਿਵੇਂ ਭਮੱਕੜ ਦੀ ਅੱਗ ਦੀ ਲਾਟ ਨਾਲ ਪ੍ਰੀਤੀ ਹੈ, ਪਤੰਗਾ ਅੱਗ ਤੇ ਜਾ ਕੇ ਸੜ ਜਾਂਦਾ ਹੈ, ਜਿਵੇਂ ਘੰਡੇ ਹੇੜੇ ਦੇ ਸ਼ਬਦ ਨਾਲ ਹਰਨ ਦੀ ਪ੍ਰੀਤੀ ਹੈ, ਜਿਵੇਂ ਸੱਪ ਦੀ ਬੀਣ ਨਾਲ ਪ੍ਰੀਤੀ ਹੈ, ਜਿਵੇਂ ਬੱਚੇ ਦੀ ਦੁੱਧ ਨਾਲ ਪ੍ਰੀਤੀ ਹੈ, ਜਿਵੇਂ ਵਿਭਚਾਰੀ ਦੀ ਪਰ ਇਸਤਰੀ ਨਾਲ ਪ੍ਰੀਤੀ ਹੈ, ਜਿਵੇਂ ਜੁਆਰੀਏ ਦੀ ਜੂਆ ਖੇਡਣ ਨਾਲ ਪ੍ਰੀਤੀ ਹੈ, ਇਹੋ ਜਿਹੀ ਪ੍ਰੀਤੀ ਮੇਰੀ ਪ੍ਰਭੂ ਨਾਲ ਹੋਣੀ ਚਾਹੀਦੀ ਹੈ। ਪਰ ਮੇਰੇ ਅੰਦਰ ਇਹੋ ਜਿਹੀ ਪ੍ਰੀਤੀ ਨਹੀਂ, ਨਾ ਮੈਂ ਸੇਵਕੀ ਹਾਂ, ਮੈਂ ਤਾਂ ਕਹਿਣ ਮਾਤਰੀ ਹਾਂ। ਜਦੋਂ ਮੇਰਾ ਮਨੋਰਥ ਕੋਈ ਸਿੱਧ ਨਾ ਹੋਵੇ, ਮੈਂ ਸੇਵਾ ਦਾ ਤਿਆਗ ਕਰਨ ਲੱਗਾ, ਡੇਰੀ ਨਹੀਂ ਕਰਦਾ।
ਤਾਂ ਪ੍ਰਸਾਦ ਸਿਮਰਤੇ ਨਾਮ,
ਤੇਰੀ ਕਿਰਪਾ ਨਾਲ ਥੋੜਾ ਬਹੁਤਾ ਨਾਮ ਜ਼ਰੂਰ ਜਪਦਾ, ਇਹ ਵੀ ਤੁਹਾਡੀ ਮਿਹਰ ਹੈ, ਤੁਹਾਡੀ ਕਿਰਪਾ ਹੈ। ਮੈਂ ਆਪਣੀ ਸ਼ਕਤੀ ਕਰਕੇ ਹੇ ਸਤਿਗੁਰੂ ਤੇਰਾ ਨਾਮ ਵੀ ਨਹੀਂ ਲੈ ਸਕਦਾ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਇੱਕ ਵਾਰ ਵੀ ਤੇਰੀ ਕੁਦਰਤ ਤੋਂ ਕੁਰਬਾਨ ਨਹੀਂ ਜਾ ਸਕਦਾ, ਮੈਂ ਇੱਕ ਵਾਰ ਵੀ ਤੇਰਾ ਨਾਮ ਆਪਣੇ ਬਲ ਨਾਲ ਨਹੀਂ ਲੈ ਸਕਦਾ। ਇਹ ਭਗਤਾਂ ਦੀ ਨਿਮਰਤਾ ਹੈ, ਅੱਠੇ ਪੈਰ ਲੱਗੇ ਰਹਿੰਦੇ ਹਨ ਸੇਵਾ ਵਿਚ, ਸਿਮਰਨ ਵਿਚ, ਦਾਨ ਵਿਚ, ਭਜਨ ਵਿਚ, ਇਸ਼ਨਾਨ ਵਿਚ, ਸਾਰੇ ਸ਼ੁਭ ਕੰਮ ਕਰਦੇ ਹਨ, ਪਰ ਫਿਰ ਵੀ ਅਰਦਾਸ ਕਰਦੇ ਕਿਤੇ ਹਉਮੈ ਨਾ ਆ ਜਾਵੇ। ਹਉਮੈ ਆਉਣ ਦੇ ਨਾਲ ਸਾਰੇ ਕਰਮ ਜਿਹੜੇ ਹਨ, ਸ਼ੁਭ ਕਰਮ ਜਿਹੜੇ ਹਨ, ਨਾਸ਼ ਹੋ ਜਾਂਦੇ ਹਨ, ਸਗੋਂ ਗੁਣ ਔਗੁਣ ਬਣ ਜਾਂਦੇ ਹਨ।
ਨਾਨਕ ਕਿਰਪਾਲ ਹਰ ਹਰ ਗੁਰੂ।
ਜਿਨ੍ਹਾਂ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ, ਜਿਨ੍ਹਾਂ ਉੱਤੇ ਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਹ ਪ੍ਰਾਣੀ ਹੀ ਨਾਮ ਜਪਦਾ ਹੈ।
ਪਰਣ ਪੋਖਣ ਕ੍ਰੰਤ ਜੀਆ,
ਜਿਸ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਇੰਨਾ ਬਲ ਹੈ, ਇੰਨੀ ਸ਼ਕਤੀ ਹੈ, ਭਰਨ ਪੋਖਣ ਇੱਕ ਸੈਕਿੰਡ ਦੇ ਅੰਦਰ ਊਣਿਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ ਚੜਾਵੇ, ਚੜੇ ਆਕਾਸ ਗਰਾਵੇ। ਜਿਸ ਅੰਦਰ ਬੇਅੰਤ ਬਲ ਹੈ, ਰਾਜੇ ਮਹਾਰਾਜੇ ਚੱਕਰਵਰਤੀ ਜਿਹੜੇ ਰਾਜੇ ਹਨ ਉਹਨਾਂ ਨੂੰ ਭਿਖਾਰੀ ਕਰ ਦਿੰਦਾ ਹੈ। ਭਿਖਾਰੀ ਵੀ ਐਸਾ ਕਰਦਾ ਕਿ ਭਿਖਿਆ ਮੰਗਿਆ ਵੀ ਮਿਲਦੀ ਨਹੀਂ। ਜਨਕ ਰਾਜੇ ਦੀ ਇੱਕ ਕਥਾ ਪੜ੍ਹੀ ਮੈਂ ਕਿ ਇੱਕ ਦਿਨ ਜਨਕ ਨੂੰ ਰਾਤ ਸੁਪਨਾ ਆਇਆ। ਰਾਜਾ ਸੀ, ਚੱਕਰਵਰਤੀ ਰਾਜਾ ਸੀ, ਬੜਾ ਧਰਮਾਤਮਾ ਰਾਜਾ ਸੀ, ਬੜਾ ਚੰਗਾ ਰਾਜਾ ਹੋਇਆ ਹੈ। ਕਈ ਲੋਕਾਂ ਨੇ, ਭੱਟ ਜਨਾਂ ਨੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਪਮਾ ਕਰਨ ਲੱਗਿਆਂ ਰਾਜੇ ਜਨਕ ਦਾ ਪ੍ਰਮਾਣ ਵਰਤਿਆ, ਤੂੰ ਤਾਂ ਜਨਕ ਰਾਜਾ ਅਵਤਾਰ। ਹੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਤੁਹਾਡੀ ਸਿਫਤ ਮੈਂ ਕਿਵੇਂ ਕਰਾਂ? ਮੈਨੂੰ ਇੰਜ ਭਾਸਦਾ ਜਿਵੇਂ ਤੁਸੀਂ ਜਨਕ ਰਾਜੇ ਦੇ ਅਵਤਾਰ ਹੋ। ਜਦੋਂ ਕਿਸੇ ਦੀ ਉਪਮਾ ਕਰਨੀ ਹੋਵੇ ਤੇ ਮਨੁੱਖ ਦੀ ਕਲਪਨਾ ਵਿੱਚ ਜਿਹੜੀ ਵੱਡੀ ਤੋਂ ਵੱਡੀ ਚੀਜ਼ ਹੋਵੇ ਉਹਦੇ ਨਾਲ ਹੀ ਤੁਲਨਾ ਦਿੱਤੀ ਜਾਂਦੀ ਹੈ। ਜੇ ਮੁਸਲਮਾਨ ਤਾਰੀਫ ਕਰੇਗਾ ਤੇ ਵੱਧ ਤੋਂ ਵੱਧ ਉਹ ਕਿਸੇ ਮਹਾਂਪੁਰਸ਼ ਦੀ ਤੁਲਨਾ ਜੇ ਕਰ ਹੀ ਦੇਵੇਗਾ ਤੇ ਮੁਹੰਮਦ ਸਾਹਿਬ ਨਾਲ ਕਰ ਦੇਵੇਗਾ, ਉਹਦੇ ਤੋਂ ਉੱਤੇ ਉਹਦੇ ਕੋਲ ਕੋਈ ਪ੍ਰਮਾਣ ਨਹੀਂ ਹੈ। ਜੇ ਕੋਈ ਹਿੰਦੂ ਤਾਰੀਫ ਕਰੇਗਾ ਤੇ ਵੱਧ ਤੋਂ ਵੱਧ ਉਹ ਰਾਮਚੰਦਰ ਜਾਂ ਕ੍ਰਿਸ਼ਨ ਭਗਵਾਨ ਨਾਲ ਉਹਦੀ ਤੁਲਨਾ ਕਰ ਦੇਵੇਗਾ। ਜਾਂ ਫਿਰ ਜਿਹੜੇ ਪ੍ਰਾਚੀਨ ਰਾਜੇ ਮਹਾਰਾਜੇ ਹੋਏ ਹਨ ਉਹਨਾਂ ਦਾ ਠਾਠ ਬਾਠ, ਉਹਨਾਂ ਦੇ ਧਰਮ ਕਰਮਾਂ ਨੂੰ ਵੇਖ ਕੇ ਉਹਨਾਂ ਨਾਲ ਤੁਲਨਾ ਕੀਤੀ ਜਾਂਦੀ ਹੈ। ਇਸ ਤੁਕ ਦਾ ਲੋਕਾਂ ਨੇ ਕੁਝ ਗਲਤ ਅਰਥ ਸਮਝ ਲਿਆ ਵੀ ਜਨਕ ਰਾਜੇ ਦਾ ਹੀ ਅਵਤਾਰ ਗੁਰੂ ਨਾਨਕ ਦੇਵ ਜੀ ਹਨ। ਅਜੇ ਇਹ ਗੱਲ ਏਦਾਂ ਨਹੀਂ। ਜੇ ਧਿਆਨ ਨਾਲ ਗੁਰਬਾਣੀ ਨੂੰ ਪੜ੍ਹੋ ਵਿਚਾਰੋ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਦੇ ਹੀ ਸਰਗੁਣ ਸਰੂਪ ਹਨ। ਨਿਰਗੁਣ ਆਪ ਸਰਗੁਣ ਵੀ ਉਹੀ, ਜੋ ਨਿਰਗੁਣ ਸਰੂਪ ਦੇ ਅੰਦਰ ਜਗਤ ਦੀ ਰਚਨਾ ਕਰਦਾ ਉਸੇ ਨੇ ਆਪਣਾ ਸਰਗੁਣ ਸਰੂਪ ਧਾਰਨ ਕਰਕੇ ਜਗਤ ਦੇ ਸਮਗਰ ਕਾਰਜ ਸਵਾਰੇ ਹਨ। ਰਾਤ ਦੇ ਸਮੇਂ ਜਨਕ ਨੂੰ ਸੁਪਨਾ ਆਇਆ, ਸੁਪਨੇ ਅੰਦਰ ਭਿਖਾਰੀ ਬਣ ਗਿਆ। ਜਿਸ ਵੇਲੇ ਸੁਪਨੇ ਅੰਦਰ ਭਿਖਾਰੀ ਬਣ ਗਿਆ ਤੇ ਭਿਖਾਰੀ ਵੀ ਐਸਾ ਬਣਿਆ ਕਿ ਨਾ ਤਾਂ ਤਨ ਦੇ ਉੱਤੇ ਬਸਤਰ ਹਨ, ਨਾ ਕੋਈ ਹੱਥ ਦੇ ਵਿੱਚ ਬਰਤਨ ਹੈ। ਹੱਥ ਦੇ ਵਿੱਚ ਇੱਕ ਟੁੱਟੀ ਜੀ ਡੰਗੋਰੀ ਹੈ, ਟੋਹ ਟੋਹ ਕੇ ਤੁਰਦਾ ਹੈ। ਕਈਆਂ ਘਰਾਂ ਤੇ ਭਿਖਿਆ ਜਾ ਕੇ ਮੰਗੀ ਪਰ ਕਿਧਰਿਓਂ ਵੀ ਖੈਰ ਨਹੀਂ ਪਈ, ਸਾਰੇ ਦੁਰਕਾਰਦੇ ਹਨ। ਇਸੇ ਤਰ੍ਹਾਂ 7 ਦਿਨ ਬੀਤ ਗਏ, 7 ਦਿਨ ਕਿਸੇ ਨੇ ਭਿਖਿਆ ਨਹੀਂ ਪਾਈ। ਪੇਟ ਵਿੱਚ ਅੱਗ ਲੱਗੀ ਹੋਈ ਹੈ, ਭੁੱਖ ਸਤਾ ਰਹੀ ਹੈ, ਬੜਾ ਦੁਖੀ ਹੈ, ਆਜਿਜ ਹੈ, ਤੁਰਿਆ ਫਿਰਦਾ ਗਲੀ ਗਲੀ ਬਾਜ਼ਾਰ ਬਾਜ਼ਾਰ, ਕਿਧਰੇ ਮੰਗਿਆ ਭਿਖਿਆ ਨਹੀਂ ਮਿਲ ਰਹੀ। ਇਹਨੇ ਨੂੰ ਕੰਨਾਂ ਵਿਚ ਸੋ ਪਈ ਵੀ ਇੱਥੇ ਇੱਕ ਰਾਜੇ ਨੇ ਸਦਾ ਵਰਤ ਲਾ ਦਿੱਤਾ ਹੈ, ਲੰਗਰ ਲਾਇਆ ਹੋਇਆ ਹੈ। ਤਾਂ ਸੁਪਨੇ ਦੇ ਵਿੱਚ ਉਹ ਭਿਖਾਰੀ ਜਿਹੜਾ ਸੀ ਤਾਂ ਰਾਜਾ, ਪਰ ਸੁਪਨੇ ਦੇ ਵਿੱਚ ਇੱਕ ਐਸੀ ਸਾਡੇ ਸਰੀਰ ਦੇ ਵਿੱਚ ਬਰੀਕ ਨਾੜੀ ਹੈ ਜੋ ਇੱਕ ਰੋਮ ਨਾਲੋਂ ਵੀ 1000 ਗੁਣਾ ਬਰੀਕ ਹੈ। ਜਦੋਂ ਉੱਥੇ ਸੁਰਤੀ ਜਾਂਦੀ ਹੈ ਤਾਂ ਉੱਥੇ ਬੜੇ ਬੜੇ ਨਕਸ਼ੇ ਜੀਵ ਵੇਖ ਲੈਂਦਾ ਹੈ, ਇੱਕ ਮਿੰਟ ਦੇ ਵਿੱਚ ਇੱਕ ਸਾਲ ਦਾ ਬਰਤਾਂਤ ਵੇਖ ਲੈਂਦਾ ਹੈ। ਭਾਵ ਇੱਕ ਰਾਤ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਕੇਤ ਮੰਡੀ ਦੇ ਰਾਜੇ ਨੂੰ 60 ਵਰਿਆਂ ਦਾ ਜੀਵਨ ਚਰਿੱਤਰ ਵਿਖਾ ਕੇ ਭੁਗਤਾ ਦਿੰਦੇ ਹਨ। ਜਿਸ ਵੇਲੇ ਸੁਪਨਾ ਆਇਆ, 7ਵੇਂ ਦਿਨ ਦੇ ਬਾਅਦ ਚਲਾ ਗਿਆ ਉੱਥੇ, ਸਹਿਜੇ 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 ਤੁਰ ਕੇ ਸਰੀਰ ਦਾ ਬਲ ਵੀ ਸ਼ੀਨ ਹੋ ਗਿਆ। ਜਾ ਕੇ ਵੇਖਿਆ ਕਿ ਬੜੀ ਲੰਮੀ ਲਾਈਨ ਲੱਗੀ ਹੋਈ ਅੱਗੇ ਮੰਗਤਿਆਂ ਦੀ, ਤੇ ਉਸ ਵਿਚਾਰੇ ਦਾਤੇ ਨੇ ਖਿਚੜੀ ਬਣਾਈ ਹੋਈ, ਖਿਚੜੀ ਵੰਡ ਰਿਹਾ ਹੈ। ਜਿਹੜੇ ਗਰੀਬ ਲੋਕ ਹਨ ਉਹਨਾਂ ਨੂੰ ਪੇਟ ਭਰ ਕੇ ਰੋਟੀ ਨਹੀਂ ਮਿਲਦੀ। ਇਸ ਜਗਤ ਦੇ ਅੰਦਰ ਐਸੇ ਲੱਖਾਂ ਲੋਕ ਹਨ ਜਿਹੜੇ ਰਾਤ ਨੂੰ ਭੁੱਖੇ ਹੀ ਸੌਂਦੇ ਹਨ, ਜਿਨ੍ਹਾਂ ਦੇ ਰਹਿਣ ਵਾਸਤੇ ਕੋਈ ਮਕਾਨ ਨਹੀਂ, ਬਾਰ ਬਾਰ ਵਿਚਾਰੇ ਪਏ ਰਹਿੰਦੇ, ਕੱਪੜਿਆਂ ਤੋਂ ਹੀਣੇ ਹਨ, ਪੈਰਾਂ ਤੋਂ ਪਿੰਗਲੇ ਹਨ, ਹੱਥਾਂ ਤੋਂ ਲੂਲੇ ਹਨ, ਕੰਨਾਂ ਤੋਂ ਬੋਲੇ ਹਨ, ਅੱਖਾਂ ਤੋਂ ਅੰਨੇ ਹਨ, ਸਰੀਰ ਪੁਸ਼ਟੀ ਹੈ, ਕੋਈ ਲਾਗੇ ਬਹਿਣ ਨਹੀਂ ਦਿੰਦਾ। ਕਹਿੰਦੇ 18 ਨਰਕ ਹਨ, ਜਿਨ੍ਹਾਂ ਵਿਚੋਂ ਇਕ ਨਰਕ ਪਰਮਾਤਮਾ ਨੇ ਜਗਤ ਜੀਵਾਂ ਨੂੰ ਵਿਖਾਉਣ ਵਾਸਤੇ ਬਣਾ ਦਿੱਤਾ, ਵੀ ਇਹਨਾਂ ਨੂੰ ਭਰੋਸਾ ਨਹੀਂ ਹੋਣਾ ਵੀ ਕੋਈ ਨਰਕ ਵੀ ਹੈ ਜਾਂ ਨਹੀਂ। ਇਹ ਸਾਰੇ ਜੀਵ ਨਰਕਾਂ ਦੇ ਹੀ ਭਾਗੀ ਹਨ, ਇਹ ਜਿਉਂਦੇ ਨਰਕ ਭੋਗ ਰਹੇ ਹਨ। ਸੋ ਗਰੀਬ ਨਵਾਜ ਪਾਤਸ਼ਾਹ ਜੀ ਦੀ ਬੇਅੰਤ ਲੀਲਾ ਹੈ। ਜਿਸ ਵੇਲੇ ਕਹਿੰਦੇ ਉਹ ਰਾਜਾ ਸਹਿਜੇ ਸਹਿਜੇ ਤੁਰਦਾ ਤੁਰਦਾ ਉੱਥੇ ਚਲਾ ਗਿਆ, ਤੇ ਲਾਈਨ ਲੱਗੀ ਹੋਈ, ਭੀੜ ਲੱਗੀ ਹੋਈ, ਵਾਰੀ ਨਹੀਂ ਆ ਰਹੀ। ਲਾਈਨ ਦੇ ਵਿਚ ਮੰਗਤੇ ਖਲੋਤੇ ਨੇ ਤੇ ਖਿਚੜੀ ਬੜੀ ਗਰਮ ਹੈ, ਗਰਮੋ ਗਰਮ ਖਿਚੜੀ ਹੈ, ਉਧਰੋਂ ਰਿਜਦੀ ਹੈ, ਰਿਜਦੀ ਰਿਜਦੀ ਲਿਆ ਕੇ ਰੱਖ ਦਿੰਦੇ, ਵਰਤਾਈ ਜਾਂਦੇ। ਹੁਣ ਹੱਥ ਤਾਂ ਸੜਦੇ ਹਨ, ਪਾਉਣ ਵਾਸਤੇ ਕੋਈ ਪਾਤਰ ਨਹੀਂ ਹੈ। ਇਧਰ ਉਧਰ ਮੰਗਤੇ ਵੇਖਦੇ ਨੇ, ਰਾਜੇ ਜਨਕ ਨੇ ਸੁਪਨੇ ਵਿਚ ਕੀ ਵੇਖਿਆ, ਭਿਖਾਰੀ ਬਣੇ ਹੋਏ ਨੇ ਕਿ ਇਕ ਬੱਬਰ ਭੱਜਾ ਹੋਇਆ ਘੜਾ, ਉਸ ਦਾ ਇਕ ਮਿੱਟੀ ਦਾ ਬੱਬਰ ਲੈ ਲਿਆ ਵੀ ਚੱਲ ਇਸੇ ਤੇ ਪਾ ਕੇ ਆਪਣੇ ਪੇਟ ਦੀ ਭੁੱਖ ਮੇਟ ਲੈਂਦੇ ਹਾਂ। ਜਿਸ ਵੇਲੇ ਉਹ ਬੱਬਰ ਲੈ ਕੇ ਖਲੋਤਾ ਰਿਹਾ ਖਲੋਤਾ ਰਿਹਾ, ਬੜੇ ਚਿਰ ਦੇ ਬਾਅਦ ਵਾਰੀ ਆਈ। ਜਿਸ ਵੇਲੇ ਉਸਨੇ ਖਿਚੜੀ ਪਾਈ ਉਸ ਠੀਕਰ ਦੇ ਵਿਚ ਲੈ ਕੇ ਉਰਾਂ ਹੋ ਕੇ ਖਾਣ ਦਾ ਯਤਨ ਕੀਤਾ, ਕਹਿੰਦਾ ਐਸਾ ਧੱਕਾ ਵਜਾ ਕਿ ਉਹ ਬੱਬਰ ਵੀ ਜਿਹੜਾ ਸੀ ਡਿੱਗ ਪਿਆ ਹੱਥੋਂ, ਧਰਤੀ ਦੇ ਵਿਚ ਮਿੱਟੀ ਦੇ ਵਿਚ ਰੁਲ ਗਿਆ, ਪੈਰਾਂ ਹੇਠ ਸਾਰੀ ਉਹ ਖਿਚੜੀ ਮਿੱਧੀ ਗਈ। ਦੁਬਾਰਾ ਮੰਗੀ ਤਾਂ ਦਿੱਤੀ ਨੀ ਉਸ ਦਾਨੀ ਨੇ, ਤੈਨੂੰ ਪਹਿਲਾਂ ਇਕ ਵਾਰ ਵਰਤਾ ਦਿੱਤੀ ਆ। ਰੋਂਦਾ ਧੋਂਦਾ ਉਥੇ ਵਿਲਕਣੀਆਂ ਲੈਂਦਾ, ਇਹਨੇ ਨੂੰ ਅੱਖਾਂ ਖੁੱਲ ਗਈਆਂ, ਵੇਖਦਾ ਕਿ ਉਹ ਮੈਂ ਤੇ ਰਾਜਾ ਸਾਂ, ਪਰ ਸੁਪਨੇ ਪਿਆ ਭਿਖਾਰੀ, ਸੁਪਨੇ ਦੇ ਵਿਚ ਭਿਖਾਰੀ ਬਣ ਗਿਆ। ਇਕ ਸੈਕਿੰਡ ਦੇ ਅੰਦਰ ਪਤਾ ਨੀ ਜੀਵ ਦੀ ਦਸ਼ਾ ਕੀ ਹੋ ਜਾਣੀ ਹੈ। ਇਹ ਤਾਂ ਇਕ ਸੁਪਨਾ ਸੀ, ਪ੍ਰਗਟ ਰੂਪ ਦੇ ਅੰਦਰ ਵੀ ਇਹ ਜਗਤ ਸੁਪਨਾ ਹੈ, ਮਿਥਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਫਰਮਾਉਂਦੇ ਹਨ ਕਿ ਪ੍ਰਭੂ ਦੀ ਐਸੀ ਸ਼ਕਤੀ ਹੈ ਕਿ ਇਕ ਛਿਣ ਦੇ ਅੰਦਰ ਭਿਖਾਰੀਆਂ ਨੂੰ ਰਾਜਾ ਬਣਾ ਦਿੰਦਾ, ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ।
ਵਿਸਰਾਮ ਸਾਧਨ ਦੇਵੰਤ ਦਾਨ,
ਵਿਸਰਾਮ ਕਰਨ ਵਾਸਤੇ ਜਿਨ੍ਹਾਂ ਦੇ ਪਾਸ ਕੋਈ ਮਕਾਨ ਨਹੀਂ ਉਹਨਾਂ ਨੂੰ ਵੱਡੀਆਂ ਵੱਡੀਆਂ ਮਹਿਲ ਮਾੜੀਆਂ ਬਖਸ਼ ਦਿੰਦਾ ਹੈ, ਤੇ ਜਿਨ੍ਹਾਂ ਦੇ ਕੋਲ ਬਸਤਰ ਨਹੀਂ ਨਾ ਆਪਣਾ ਤਨ ਕੱਜਣ ਵਾਸਤੇ ਉਹਨਾਂ ਨੂੰ ਨਾਨਾ ਪ੍ਰਕਾਰ ਦੇ ਬਸਤਰ ਦੇ ਦਿੰਦਾ ਹੈ। ਜਿਹੜੇ ਲੋਕ ਬਸਤਰਾਂ ਦਾ ਮਹਿਲ ਮਾੜੀਆਂ ਦਾ ਮਾਣ ਕਰਦੇ ਹਨ, ਹੰਕਾਰ ਕਰਦੇ ਹਨ, ਕੋਈ ਐਸਾ ਵੀ ਸਮਾਂ ਆ ਜਾਂਦਾ ਦੁੱਖ ਦੇ ਦਿਨ ਕੱਟਣੇ ਪੈਂਦੇ ਹਨ।
ਸਰਜੰਤ ਰਤਨ ਜਨਮ,
ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬਹੁਤ ਭਾਗਾਂ ਦੁਆਰਾ ਪ੍ਰਾਪਤ ਹੋਇਆ। ਮਹਾਂਪੁਰਸ਼ ਦੱਸਦੇ ਨੇ ਕਿ ਜਿਵੇਂ ਬੋੜ ਨੂੰ ਪੱਤੇ ਲੱਗੇ ਹੁੰਦੇ ਨੇ ਨਾ, ਕਿੰਨੇ ਪੱਤੇ ਨੇ ਬੋੜ ਦਾ ਪੁਰਾਣਾ ਰੁੱਖ ਕੋਈ ਦੇਖੋ ਜਾ ਕੇ 20 ਸਾਲ 50 ਸਾਲ ਪੁਰਾਣਾ, ਉਹਨੂੰ ਅਨੇਕਾਂ ਪੱਤੇ ਨੇ। ਕਹਿੰਦੇ ਇੰਨੇ ਜੀਵ ਦੇ ਪੁੰਨ ਹੋਣ ਤਾਂ ਜਾ ਕੇ ਮਨੁੱਖਾ ਦੇਹ ਪ੍ਰਾਪਤ ਹੁੰਦੀ ਹੈ। ਤੇ ਫੇਰ ਉਸ ਬੋੜ ਨੂੰ ਲੱਗੀਆਂ ਹੋਈਆਂ ਕਦੇ ਗੋਲਾਂ ਵੇਖੀਆਂ ਹੋਣੀਆਂ ਤੁਸੀਂ ਬੇਰਾਂ ਵਾਂਗੂ, ਜਿੰਨੀਆਂ ਇੱਕ ਬੋੜ ਨੂੰ ਗੋਲਾਂ ਲੱਗੀਆਂ ਨਾ ਸਾਰੇ ਦੀਆਂ ਸਾਰੀਆਂ, ਜੇ ਇੰਨੇ ਉਸ ਦੇ ਸ਼ੁਭ ਕਰਮ ਹੋਣ ਤਾਂ ਜਾ ਕੇ ਉਸ ਨੂੰ ਜਨਮ ਫਿਰ ਮਨੁੱਖਾ ਜਨਮ ਤੇ ਮਿਲਿਆ, ਪਰ ਜਨਮ ਸਿੱਖਾਂ ਦੇ ਘਰ ਮਿਲਦਾ ਹੈ। ਜੇ ਗੋਲਾਂ ਵਿਚ ਜਿੰਨੇ ਬੀਜ ਹਨ, ਇਕ ਇਕ ਗੋਲ ਦੇ ਅੰਦਰ ਹਜ਼ਾਰਾਂ ਹਜ਼ਾਰਾਂ ਬੀਜ ਹੁੰਦੇ, ਖਸ ਖਸ ਦੇ ਦਾਣੇ ਨਾਲੋਂ ਵੀ ਬੋੜ ਦਾ ਬੀ ਬਰੀਕ ਹੈ। ਜਦੋਂ ਪੰਛੀ ਉਸ ਨੂੰ ਖਾ ਲੈਂਦੇ ਹਨ, ਫਿਰ ਉਹ ਪੰਛੀ ਜਿੱਥੇ ਵਿੱਠ ਕਰਦੇ ਉਸ ਵਿੱਠ ਦੇ ਵਿਚੋਂ ਬੋੜ ਦਾ ਰੁੱਖ ਉੱਗਦਾ ਹੈ। ਜਿਹੜੀ ਸਿੱਧੀ ਗੋਲ ਲਿਆ ਕੇ ਬੀਜੋ ਤਾਂ ਬੋੜ ਦਾ ਰੁੱਖ ਉੱਗਦਾ ਨਹੀਂ। ਉਹ ਪੰਛੀਆਂ ਦੇ ਅੰਦਰ ਕੋਈ ਐਸਾ ਮਾਦਾ ਹੈ, ਜਿਸ ਵੇਲੇ ਬੋੜ ਉੱਗਦਾ ਫਿਰ ਉਹਨੂੰ ਅਨੇਕਾਂ ਪੱਤੇ ਲੱਗਦੇ, ਗੋਲਾਂ ਲੱਗਦੀਆਂ, ਬੀ ਪੈਂਦੇ ਹਨ। ਕਹਿੰਦੇ ਬੋੜ ਦੀਆਂ ਗੋਲਾਂ ਜਿੰਨੇ ਪੁੰਨ ਹੋਣ ਤਾਂ ਜਾ ਕੇ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਤਾਂ ਜਾ ਕੇ ਗੁਰਸਿੱਖੀ ਪ੍ਰਾਪਤ ਹੁੰਦੀ ਹੈ। ਸੋ ਗਰੀਬ ਨਵਾਜ ਪਾਤਸ਼ਾਹ ਇੱਥੇ ਕੀ ਫਰਮਾਉਂਦੇ ਹਨ,
ਸਿਰਜੰਤ ਰਤਨ ਜਨਮ,
ਇਹ ਸਿਰਜਿਆ ਹੈ ਰਤਨਾਂ ਨਾਲੋਂ ਵੀ ਅਮੋਲਕ ਮਨੁੱਖਾ ਜਨਮ ਜਿਹੜਾ ਹੈ ਤੇਰਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਵਾਹਿਗੁਰੂ ਨਾਲ ਮਿਲਣ ਦੀ ਤੇਰੀ ਇਹ ਵਾਰੀ ਹੈ, ਅਵਰ ਕਾਜ ਤੇਰੇ ਕਿਤੇ ਨਕਾਮ, ਹੋਰ ਜਿਹੜੇ ਕੰਮ ਕਰ ਰਿਹਾ ਤੇਰੇ ਕਿਸੇ ਕੰਮ ਨਹੀਂ ਆਉਣੇ, ਫਿਰ ਕਿਹੜਾ ਕੰਮ ਆਉਣਾ ਹੈ। ਗੁਰਦੇਵ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗਤ ਦੇ ਆਸਰੇ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਇਹ ਕੰਮ ਆਉਣ ਵਾਲਾ ਕੰਮ ਹੈ।
ਚਤੁਰ ਚੇਤਨ ਹੈ,
ਬੜਾ ਚਤੁਰ ਹੈ, ਬੜੀ ਚੇਤਨਾ ਹੈ, ਬੜੀ ਸ਼ਕਤੀ ਹੈ, ਬੜੀ ਯਾਦਾਸ਼ਤ ਹੈ। ਲੋਕ ਬੜੇ ਬੜੇ ਸਿਆਣੇ ਹਨ, ਬੜੇ ਬੜੇ ਪੜ੍ਹੇ ਲਿਖੇ ਹਨ, ਪਰ ਅਸਲੀ ਸਿਆਣਾ ਉਹ ਹੈ, ਅਸਲੀ ਹੁਸ਼ਿਆਰ ਉਹ ਹੈ ਜਿਹਨੂੰ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ।